था, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
सतनाम श्री वाहेगुरु,
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 सतनाम श्री
सतनाम श्री वाहेगुरु साहिब जीओ। तनासरी महला पंजवा, चतर दिशा की नौ बले अपना श्री ऊपर कर तारियो, कृपा कटा के अवलोकन कीनो दास का दुख विदारियो। चतर दिशा कीनो बल अपना श्री ऊपर कर तारियो, कृपा कटा के अवलोकन कीनो दास का दुख बिदारियो। हर जन राखे गुरु गोविंद, कंठ लाए अवगुण सब मेटे दयाल पुरख बखसंद। राव जो मांगे ठाकरे अपने ते सोई सोई देवे, नानक दास मुक्ते जो बोले यहां हुआ सच होवे। जो मांगे ठाकरे अपने ते सोई सोई देवे, नानक दास मुक्ते जो बोले सच होवे।
वाहिगुरु जी का खालसा, वाहिगुरु जी की फतेह। जुगो जुग अटल चवर शत्र तख दे मालक, ज्ञान दे सागर लसानी विरसा पूर्ण सतगुरु, परम सन्मान योग सत्कार जो तन तन साहब श्री गुरु ग्रंथ साहिब जी महाराज दे अज दे अमृत वेले दे तनासी राग दे अंदर साहिब श्री गुरु अर्जन देव जी महाराज दी मुखार बिंद तों उचारण कीती इलाही बाणी दे प्रमाण मेरे साहिब सतगुरु सच्चे पातशाह जी फरमांदे हन।
कोई अली आखे कोई वली आखे कोई कहे दाता सच्चे माल कानू मैनू समझ ना आवे की नाम देवा इस गोल चक्की दियां चाल कानू रूह दा असल मालिक ओही मनिए जी जिदा नाम लईए ता सुरू होवे अखां खुलियां नू महबूब
सतनाम श्री वाहेगुरु
सतनाम श्री वाहेगुरु साहिब जीओ तनासरी महला पंजवां चतर दसा की नो बले अपना श्री ऊपर कर धारियो कृपा कटा के अवलोकन कीनो दास का दुख बिदारियो चतर दसा की नो वाले अपना श्री ऊपर कर धारियो कृपा कटा के अवलोकन कीनो दास का दुख बिदारियो हर जन राखे गुरु गोविंद कंठ लाए अवगुण सब मेटे दयाल पुरख बखसंद राव जो मांगे ठाकरे अपने ते सोई सोई देवे नानक दास मुखते जो बोलत इहां उहां सच होवे जो मांगे ठाकरे अपने ते सोई सोई देवे नानक दास मुखते जो बोले यहां वहां सच होवे
वाहिगुरु जी का खालसा वाहिगुरु जी की फतेह जुगो जुग अटल चौवर शतर तख दे मालिक ज्ञान दे सागर लसानी विरसा पूर्ण सतगुरु परम सन्मान योग सत्कार योग तन तन साहिब श्री गुरु ग्रंथ साहिब जी महाराज दे अज दे अमृत वेले दे तनासी राग दे अंदर साहिब श्री गुरु अर्जन देव जी महाराज दी मुखारबिंद तों उचारण कीती इलाही बाणी दे फरमान मेरे साहिब सतगुरु सच्चे पातशाह जी फरमाउंदे हन प्यारियो जिस प्रभु ने चौही पासी सारी सृष्टि विच अपनी कला वरताई हुई है उसने अपने दास दे सुर ते सदा ही अपना हाथ रखिया होया है बख्शिश दी मेहर दी निगाह नाल अपने दास वल तकदा ते उहदे हरेक दुख दूर कर दिंदा परमात्मा अपने सेवकां दी सदा राखी करदा है प्यारियो सेवकां नूं अपने गल नाल ला के दया दा कर सर्व व्यापक बख्शन बख्शनहार प्रभु उन्हां दे सारे औगण मिटा दिंदा प्रभु दे दास अपने प्रभु पासों जो कुछ भी मंगदे हन प्यारियो उह उही कुछ उन्हां नूं दिंदा है सतगुरु जी फरमांदे हन प्रभु दा सेवक जो कुछ मूहों बोलदा है अपनी रसना तों उचारदा है उह इस लोक विच परलोक विच अटल हो जांदा है सो प्यारो असीं उस परम पिता प्रभु परमेश्वर दा सिमरन करिए ਜਿਹੜੇ ਕਰਮ ਕਮਾਉਣ ਲਈ ਸਾਨੂੰ ਸੰਸਾਰ ਤੇ ਪਰਮੇਸ਼ਰ ਨੇ ਭੇਜਿਆ ਜਿਸ ਜਲ ਨਿਤ ਕਾਰਨ ਤੁਮ ਜਗਿਆਏ ਸੋ ਅੰਮ੍ਰਿਤ ਗੁਰ ਪਾਹੀ ਜਿਉ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਆਓ ਪਿਆਰਿਓ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਤੇ ਪਹਿਰਾ ਦੇਈਏ ਤਾਂ ਕਿ ਸਾਡੇ ਮਨੁੱਖਾ ਜਨ ਸਫਲਾ ਹੋਵੇ ਸਾਡੇ ਲੋਕ ਸੁਖੀ ਪਲੋਕ ਸੇਲੇ ਹੋਣ ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਹਿ ਪ੍ਰਵਾਨ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ
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 फ्रिज स्टोव वॉशर ड्रायर अप्लायंस चाहिए कोई भी बस एक बार देखो आकर हम हैं आवर
URR, our home and appliances, जहां आपको मिलती है एक्सेप्शनल कस्टमर सर्विस और लोएस्ट प्राइस हमेशा Brampton, Etobicoke, Stony Creek या London, किसी भी लोकेशन पर आइए और चुनिए अपनी पसंद के ब्रांड न्यू एंड ओपन बॉक्स अप्लायंसेस कॉल 416-792-0877
जाके मेरा चेता ही भुला लिया
सुनियो मैं ते आंदे दो में केस हैंड ओवर कर देते सी मैक्रो ग्लोबल वाले सीमा ब्याना हो रहनु
अच्छा तुम्हारा मतलब मैं ते विकी दोवे दियोर पर जाई इकट्ठे आवांगे तुम्हारे कोल
बिल्कुल सीमा ब्याना कह रही सी कि तेरा स्पाउस वीजा 3 to 6 महीने दे अंदर अंदर आ जाएगा नाले ओ बहुत सारे कैनेडियन कॉलेजेस ते यूनिवर्सिटीज दे इंटरनेशनल एजेंट्स भी ने विकी दा स्टूडेंट वीजा भी एउं लगया समझ
जी मैक्रो ग्लोबल दे सीमा ब्याना फैमिली स्पाउस स्टूडेंट विजिटर जा स्किल्ड वीजा कैटेगरी चाहे कोई भी होवे सब ले इको नाम सीमा ब्याना
कॉल 905-452-0000
ट्रिपल ए लैंडस्केपिंग हुण समर आ गईयां हन अपने घर दे फ्रंट नु नवा का लगवा के घर दी सुंदरता नु होर वधाओ एक ही नाम याद रखो ट्रिपल ए लैंडस्केपिंग ए जड़ी बूटियां तो छुटकारा पाउण विच भी मदद करदे हन अज ही इन्हां नु कॉल करो अते पुराना खराब होया का हटा के नवा का लगवाओ 100% ग्रीन ग्रास ए टॉप सॉइल राही एरिए नु ग्रेड अते लेवल भी करदे हन बेस्ट क्वालिटी फॉर द लोएस्ट प्राइस अज ही कॉल करो 647-784-1213 647-784-1213 Triple A Landscaping
ਰੇਡੀਓ ਖਬਰਸਾਰ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਤੁਹਾਡਾ ਅੱਜ ਦਾ ਦਿਨ ਬਹੁਤ ਸੋਹਣਾ ਤੇ ਬੜਾ ਵਧੀਆ ਚੜਿਆ ਹੋਵੇਗਾ ਅੱਜ 9 June ਤੇ ਦਿਨ ਮੰਗਲਵਾਰ 8:12 ਦਾ ਸਮਾਂ ਹੋ ਚੁੱਕਿਆ ਜੀ ਰੇਡੀਓ ਖਬਰਸਾਰ ਦੀ ਸ਼ੁਰੂਆਤ ਅੱਜ ਵੀ ਗੁਰਦੁਆਰਾ ਸਿੱਖ ਹੈਰੀਟੇਜ ਤੋਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਉਹਨਾਂ ਦੇ ਭਾਵਅਰਥ ਸਰਵਣ ਕਰਕੇ ਕੀਤੀ ਗਈ ਹੈ ਅਤੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਜੋਜੜੀ ਕਰਦੇ ਹਾਂ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਾਰਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਅੱਜ 9 June ਅਤੇ ਤਾਪਮਾਨ ਦੀ ਗੱਲ ਕਰੀਏ ਤਾਂ GTA ਦੇ ਏਰੀਏ ਦੇ ਵਿੱਚ ਤਾਪਮਾਨ ਕੋਈ ਇਸ ਵਕਤ 20 degrees ਦੇ ਆਸ ਪਾਸ ਦੱਸਿਆ ਜਾ ਰਿਹਾ ਹੈ ਅਤੇ ਬਾਅਦ ਦੁਪਹਿਰ 12-1 ਦੇ ਤਕਰੀਬਨ ਇਹ 30-31 degrees ਦੇ ਆਸ ਪਾਸ ਹੋ ਜਾਵੇਗਾ ਅਤੇ ਅੱਜ ਤਾਪਮਾਨ ਜਿਹੜਾ ਉਹ 30-31 degrees ਦੇ ਆਸ ਪਾਸ ਰਹੇਗਾ ਧੁੱਪ ਲੱਗੀ ਰਹੇਗੀ ਅਤੇ ਬਹੁਤ ਹੀ ਜਿਹੜੀ ਆ ਗਰਮੀ ਦੀ ਅੱਜ ਜਿਹੜੀ ਸੰਭਾਵਨਾ ਉਹ ਦੱਸੀ ਜਾ ਰਹੀ ਆ ਕੱਲ੍ਹ ਨੂੰ ਭਾਵ ਬੁੱਧਵਾਰ ਨੂੰ ਵੀ ਤਾਪਮਾਨ ਜਿਹੜਾ ਉਹ 32-33 degrees ਦੇ ਆਸ ਪਾਸ ਰਹੇਗਾ ਅਤੇ ਫਿਰ ਵੀਰਵਾਰ ਨੂੰ ਤਾਪਮਾਨ ਜਿਹੜਾ ਉਹ ਘੱਟ ਕੇ 22 degrees ਦੇ ਆਸ ਪਾਸ ਆ ਜਾਵੇਗਾ ਅਤੇ ਸ਼ੁੱਕਰਵਾਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਤਾਪਮਾਨ ਜਿਹੜਾ ਉਹ 20 degrees ਦੇ ਆਸ ਪਾਸ ਰਹਿਣ ਦੀ ਜਿਹੜੀ ਸੰਭਾਵਨਾ ਦੱਸੀ ਜਾ ਰਹੀ ਆ ਅੱਜ ਸੂਰਜ 5:37 'ਤੇ ਚੜਿਆ ਸੀ ਅਤੇ ਸ਼ਾਮ ਨੂੰ 8:59 'ਤੇ ਸੂਰਜ ਜਿਹੜਾ ਉਹ ਅੱਜ ਛਿਪੇਗਾ ਹਵਾ ਇਸ ਵਕਤ ਕੋਈ 6 kilometers ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗ ਰਹੀ ਹੈ ਜਿਸ ਨਾਲ ਤਾਪਮਾਨ 20 degrees ਮਹਿਸੂਸ ਹੋ ਰਿਹਾ ਹੈ ਰੇਡੀਓ ਖਬਰਸਾਰ 8 to 10 ਤੱਕ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ ਜੀ ਅਤੇ ਸਾਡਾ ਪੰਜਾਬੀ ਦਾ ਅਖਬਾਰ ਕੈਨੇਡੀਅਨ ਪੰਜਾਬੀ ਪੋਸਟ ਸ਼ੁੱਕਰਵਾਰ ਵਾਲੇ ਦਿਨ ਛਪ ਕੇ ਤੁਹਾਡੇ ਸਾਹਮਣੇ ਤੁਹਾਡੇ ਕੋਲ ਆਉਂਦਾ ਹੈ ਅਤੇ ਤੁਸੀਂ ਇਸ ਦੀ ਕਾਪੀ ਜਿਹੜੀ ਆ ਨੇੜਲੇ ਸਟੋਰਾਂ ਤੋਂ ਜਿੱਥੇ ਸਾਡੇ ਬਾਕਸ ਪਏ ਨੇ ਉੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਦੀ ਜਿਹੜੀ ਸੌਫਟ ਕਾਪੀ ਆ ਉਹ ਤੁਸੀਂ ਰੋਜ਼ਾਨਾ ਮੰਡੇ ਟੂ ਫਰਾਈਡੇ ਜਿਹੜੇ ਉਹ ਤੁਸੀਂ ਪੜ੍ਹਦੇ ਹੋ ਸਾਡੀ ਵੈਬਸਾਈਟ ਕੈਨੇਡੀਅਨ ਪੰਜਾਬੀ ਪੋਸਟ .ca 'ਤੇ ਜਾ ਕੇ ਤੁਸੀਂ ਇਸ ਨੂੰ ਰੋਜ਼ਾਨਾ ਆਪਣੇ ਆਪ ਨੂੰ ਅਪਡੇਟ ਕਰ ਸਕਦੇ ਹੋ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਉਸ ਦੇ ਵਿੱਚ ਕੈਨੇਡੀਅਨ ਪੰਜਾਬੀ ਪੋਸਟ ਦਾ ਫੇਸਬੁੱਕ ਪੇਜ ਆ ਤੁਸੀਂ ਉਸ ਨੂੰ ਵੀ ਲਾਈਕ ਕਰ ਸਕਦੇ ਹੋ ਅਤੇ ਸਾਡਾ ਜਿਹੜਾ ਸਾਡੇ ਪ੍ਰਾਊਡ ਸਪੋਂਸਰ ਹੁੰਦੇ ਨੇ ਜੀ ਹੋਮ ਲਾਈਫ ਸਿਲਵਰ ਸਿਟੀ ਤੋਂ ਗਰਚਾ ਬ੍ਰਦਰਸ 905-913-8500 ਇਹਨਾਂ ਦਾ ਨੰਬਰ ਆ 905-913-8500 ਸੋ ਹੋਮ ਲਾਈਫ ਸਿਲਵਰ ਸਿਟੀ ਦਾ ਵੱਲੋਂ ਜਿਹੜਾ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ ਜਾਂਦਾ ਜਗਦੀਸ਼ ਭਾਅ ਜੀ ਸਾਡੇ ਨਾਲ ਜੁੜ ਚੁੱਕੇ ਨੇ ਆਓ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਗੁੱਡ ਮਾਰਨਿੰਗ ਦਾ ਮੈਸੇਜ ਜਿਹੜਾ ਉਹਨਾਂ ਪਾਸੋਂ ਸੁਣਦੇ ਹਾਂ
WTOR 770 ਤੋਂ ਪ੍ਰੋਗਰਾਮ ਖਬਰ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਅੱਜ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ। ਮੈਂ ਜਗਦੀਸ਼ ਸਿੰਘ ਗਰੇਵਾਲ ਅਤੇ ਸਾਜਨਦੀਪ, ਅਸੀਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਸਵੇਰੇ 8 ਤੋਂ 10 ਇਹ ਪ੍ਰੋਗਰਾਮ ਪੇਸ਼ ਹੁੰਦਾ ਹੈ ਔਰ ਸੁਬਹਾ ਕੁਲਵਿੰਦਰ ਸ਼ੀਨਾ ਜੀ ਤੁਹਾਡੇ ਨਾਲ 1 ਘੰਟੇ ਦਾ ਪ੍ਰੋਗਰਾਮ ਪੇਸ਼ ਕਰਦੇ ਨੇ ਔਰ ਉਸ ਤੋਂ ਬਾਅਦ 10 ਤੋਂ 12 ਸਾਡੀ ਵਾਰੀ ਆਉਂਦੀ ਹੈ ਅਤੇ 12 ਤੋਂ 1 ਤੁਸੀਂ ਸੁਣਦੇ ਹੋ ਯੁੱਧਵੀਰ ਜਸਪਾਲ ਜੀ ਨੂੰ, ਅਤੇ 1 ਤੋਂ 2 ਰੌਣਕ ਪੰਜਾਬ ਦੀ, 2 ਤੋਂ 3 ਨਗਾਰਾ, ਅਤੇ ਉਸ ਤੋਂ ਬਾਅਦ ਸਾਜੋ ਬਾਅਦ ਸਾਰਾ ਦਿਨ 770 AM ਦੇ ਉੱਤੇ ਵੱਖ ਵੱਖ
ਜੀ। ਥੋੜ੍ਹੀ ਜਿਹੀ ਗੜਬੜੀ ਕਰਤੀ ਤੁਸੀਂ, 12 ਤੋਂ 1 ਜੁਗਰਾਜ ਭਾਅ ਜੀ ਦਾ ਆਉਂਦਾ ਥੋੜ੍ਹਾ ਜਿਹਾ,
12 ਤੋਂ 1 ਮਹਿਕ ਰੇਡੀਓ, 1 ਤੋਂ 2 ਨਗਾਰਾ, 1 ਤੋਂ 2 ਰੌਣਕ ਪੰਜਾਬ ਦੀ, 2 ਤੋਂ 3 ਨਗਾਰਾ, ਅਤੇ ਉਸ ਤੋਂ ਬਾਅਦ ਸਾਜੋ ਆਵਾਜ਼ ਪ੍ਰੋਗਰਾਮ ਆ ਜਿਹੜਾ ਸਾਡੇ ਸਰੋਤਿਆਂ ਦੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੋ ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਪ੍ਰੋਗਰਾਮ ਖਬਰਸਾਰ ਦੇ ਵਿੱਚ ਜਿਸ ਤਰ੍ਹਾਂ ਵੈਦਰ ਦੀ ਗੱਲ ਕਰ ਦਿੱਤੀ ਹੈ ਸਾਜਨਦੀਪ ਹੋਣਾ ਨੇ, ਔਰ ਅਗਲਾ ਜਿਹੜਾ ਸਾਡਾ ਛੋਟਾ ਜਿਹਾ ਸੈਗਮੈਂਟ ਹੁੰਦਾ ਹੈ ਉਹ ਸੈਗਮੈਂਟ ਹੁੰਦਾ ਹੈ ਗੁੱਡ ਮਾਰਨਿੰਗ ਦਾ ਮੈਸੇਜ, ਜਿਸ ਨੂੰ ਅਜੀਤ ਗਾਚਾ ਜੀ ਸਾਡੇ ਤੱਕ ਪਹੁੰਚਾਉਂਦੇ ਨੇ ਔਰ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹਾਂ। ਅੱਜ ਦੇ ਗੁੱਡ ਮਾਰਨਿੰਗ ਦੇ ਮੈਸੇਜ ਦੇ ਵਿੱਚ ਅਜੀਤ ਗਾਚਾ ਜੀ ਨੇ ਲਿਖ ਕੇ ਭੇਜਿਆ ਕਿ ਪੱਥਰ ਮੇਂ ਭਗਵਾਨ ਹੈ ਜੇ ਸਮਝਾਨੇ ਮੇਂ ਧਰਮ ਸਫਲ ਰਹਾ, ਪਰ ਇਨਸਾਨ ਮੇਂ ਇਨਸਾਨ ਹੈ ਜੇ ਸਮਝਾਨੇ ਮੇਂ ਧਰਮ ਆਜ ਵੀ ਅਸਫਲ ਹੈ। ਸੋ ਵੱਡੀ ਗੱਲ ਹੈ ਇਹ ਕਿ ਪੱਥਰ ਦੇ ਵਿੱਚ ਰੱਬ ਵੱਸਦਾ, ਇਹ ਤਾਂ ਧਰਮ ਨੇ ਲੋਕਾਂ ਨੂੰ ਸਮਝਾ ਦਿੱਤਾ ਅਤੇ ਲੋਕ ਪੱਥਰਾਂ ਨੂੰ ਪੂਜਣ ਦੇ ਲਈ ਸ਼ੁਰੂ ਹੋ ਗਏ ਅਤੇ ਬਹੁਤ ਸਾਰੀ ਬੁੱਤ ਪ੍ਰਸਤੀ ਅਤੇ ਪੱਥਰਾਂ ਦੀ ਪੂਜਾ ਜਿਹੜੀ ਕੀਤੀ ਜਾਂਦੀ ਹੈ। ਪਰ ਕੀ ਇਨਸਾਨ ਦੇ ਵਿੱਚ ਇਨਸਾਨ ਹੈ ਕਿ ਇਨਸਾਨ ਦੇ ਅੰਦਰ ਵੀ ਰੱਬ ਹੈ, ਇਹ ਸਮਝਾਉਣ ਦੇ ਵਿੱਚ ਅਸਫਲ ਰਿਹਾ ਅਤੇ ਅੱਜ ਦੁਨੀਆ ਭਰ ਦੇ ਉੱਤੇ ਕਤਲੋਗਾਰਤਾ ਜਿਹੜੀ ਇਨਸਾਨ ਦੀ ਹੋ ਰਹੀ ਹੈ, ਇਨਸਾਨ ਦੀ ਧੌਣ ਦੇ ਉੱਤੇ ਗੋਡਾ ਜਿਹੜਾ ਉਹ ਰੱਖਿਆ ਜਾ ਰਿਹਾ, ਕਿਸੇ ਵੀ ਰੂਪ ਦੇ ਵਿੱਚ ਉਹ ਧੌਣ ਦੇ ਉੱਤੇ ਗੋਡਾ ਹੋਵੇ। ਸੋ ਅੱਜ ਅਸੀਂ ਪੱਥਰਾਂ ਨੂੰ ਪੂਜਦੇ ਹਾਂ ਪਰ ਇਨਸਾਨਾਂ ਦੀ ਕਤਲੋਗਾਰਤ ਕਰਦੇ ਹਾਂ। ਸੋ ਇਹ ਸਮਝਾਉਣ ਦੇ ਵਿੱਚ ਧਰਮ ਆ ਜਿਹੜਾ ਉਹ ਅਸਫਲ ਰਿਹਾ। ਸੋ ਅੱਜ ਦਾ ਇਹ ਗੁੱਡ ਮਾਰਨਿੰਗ ਦਾ ਮੈਸੇਜ ਜੋ ਅਜੀਤ ਕਾਚਾ ਜੀ ਨੇ ਸਾਨੂੰ ਭੇਜਿਆ, ਇਸ ਦੇ ਨਾਲ ਹੀ ਅਸੀਂ ਤੁਹਾਨੂੰ ਸਭ ਨੂੰ ਗੁੱਡ ਮਾਰਨਿੰਗ ਕਹਿੰਦੇ ਹਾਂ ਅਤੇ ਨਾਲ ਦੀ ਨਾਲ ਅਸੀਂ ਤੁਹਾਡੇ ਬਿਹਾਫ ਦੇ ਉੱਤੇ ਸਾਰੇ ਹੀ ਹੋਮ ਲਾਈਫ ਯੂਨੀਵਰਸਿਟੀ ਦੇ ਪੂਰੇ ਸਟਾਫ ਨੂੰ, ਐਸੋਸੀਏਟਸ ਨੂੰ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ। ਹੋਮ ਲਾਈਫ ਯੂਨੀਵਰਸਿਟੀ ਇੱਕ 5-star ਬ੍ਰੋਕਰੇਜ ਹੈ, ਤੁਸੀਂ ਇਸ ਨੂੰ ਜੁਆਇਨ ਕਰੋ, ਚਾਹੇ ਤੁਸੀਂ ਸਕਾਰਬੋ ਵਾਲੀ ਲੋਕੇਸ਼ਨ ਜਾਂ ਫਿਰ ਤੁਸੀਂ ਬ੍ਰੈਂਪਟਨ ਵਾਲੀ ਲੋਕੇਸ਼ਨ, ਮਿਸਾਗਾ ਅਤੇ ਬ੍ਰੈਂਪਟਨ ਦੇ ਵਿੱਚ 2 ਨੇ, ਕਿਸੇ ਵੀ ਲੋਕੇਸ਼ਨ 'ਤੇ ਜਾ ਸਕਦੇ ਹੋ। 600+ ਏਜੰਟਸ ਦੀ ਇੱਕ ਸਟਰੋਂਗ ਟੀਮ ਹੈ, ਸੋ ਇਸ ਦਾ ਹਿੱਸਾ ਬਣੋ ਅਤੇ ਵਧੀਆ ਟ੍ਰੇਨਿੰਗ ਹਾਸਲ ਕਰੋ ਅਤੇ ਵਧੀਆ ਆਪਣਾ ਕੈਰੀਅਰ ਆ ਜਿਹੜਾ ਬਣਾਓ। ਹੋਮ ਲਾਈਫ ਯੂਨੀਵਰਸਿਟੀ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਇੱਕ ਚਮਕਦਾ ਸਤਾਰਾ, ਇੱਕ ਬ੍ਰੋਕਰੇਜ ਜਿਸ ਨੇ ਰਿਕਾਰਡ ਸਥਾਪਿਤ ਕੀਤੇ ਨੇ। 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ, 905-913-8500
ਜੀ। ਹੋਮ ਲਾਈਫ ਯੂਨੀਵਰਸਿਟੀ 905-913-8500 ਦਾ 1 and only ਨੰਬਰ, 905-913-8500 ਤੁਸੀਂ ਇਸ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ। ਬ੍ਰੈਮਲੀ ਮੇਫੀਲਡ ਵਾਲੇ ਪਲਾਜ਼ੇ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਆਫਿਸ, 905-913-8500। ਇਸ ਤੋਂ ਇਲਾਵਾ ਸਾਡੇ ਪ੍ਰਾਊਡਲੀ ਸਪੋਂਸਰ ਹੁੰਦੇ ਨੇ ਜੀ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ, 416-994-7272 ਇਹਨਾਂ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਆਫਿਸ ਇਹਨਾਂ ਦੇ ਖੁੱਲ੍ਹਦੇ ਨੇ ਪਰ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਲੈ ਕੇ ਮੀਟਿੰਗ ਸੈਟਅਪ ਕਰਕੇ ਤੁਸੀਂ ਇਹਨਾਂ ਨੂੰ 1-to-1 ਮੀਟ ਕਰ ਸਕਦੇ ਹੋ। 416-994-7272 ਇਹਨਾਂ ਦਾ ਨੰਬਰ ਆ। ਇੰਸ਼ੋਰੈਂਸ ਦੇ ਸੰਬੰਧ ਵਿੱਚ ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਜੇ ਕਿਸੇ ਵੀ ਇੰਸ਼ੋਰੈਂਸ ਦੇ ਸੰਬੰਧ ਵਿੱਚ 416-994-7272 ਸਿਮਰਨ ਜੀ ਦਾ ਨੰਬਰ ਆ। ਇਸ ਨੰਬਰ 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਆਲ ਕਾਇੰਡ ਇੰਸ਼ੋਰੈਂਸ ਤੋਂ ਮੈਰੀਟਾਈਮ ਓਨਟੈਰੀਓ ਬੁਲੇਵਾਰਡ ਅਤੇ ਕੁਈਨ ਸਟਰੀਟ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਆਫਿਸ ਆ, 20 ਮੈਰੀਟਾਈਮ ਓਨਟੈਰੀਓ ਬੁਲੇਵਾਰਡ, ਯੂਨਿਟ ਨੰਬਰ 10। ਆਲ ਕਾਇੰਡ ਇੰਸ਼ੋਰੈਂਸ, ਸਿਮਰਨ ਸੈਣੀ ਜੀ, 416-994-7272 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।
ਪ੍ਰੋਗਰਾਮ ਖਬਰਸਾ ਸਵੇਰੇ 8 ਤੋਂ 10 ਸਾਡਾ ਅਗਲਾ ਸੈਗਮੈਂਟ ਹੁੰਦਾ ਹੈ ਸਪੋਰਟਸ। ਸਪੋਰਟਸ ਦੇ ਨਾਲ ਨਾਲ ਅਸੀਂ ਕਵਰ ਕਰਦੇ ਹਾਂ ਕਰੋਨਾ ਵਾਇਰਸ ਦੇ ਵੱਖ ਵੱਖ ਮੁਲਕਾਂ ਦੇ ਨੰਬਰ, ਜਿਹਦੇ ਲਈ ਗੁਰਪ੍ਰੀਤ ਭੁਰਵਾ ਜੀ ਸਾਡੇ ਨਾਲ ਸਾਥ ਦਿੰਦੇ ਨੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ ਤੇ ਹੁਣ ਹੋਣਾ ਵੀ ਇਹ ਅੱਜ ਗਰਮ ਗਰਮ ਹੈ ਜੀ।
ਜੀ, ਪੂਰੀ ਗਰਮੀ ਹੈ, ਹੀਟ ਅਲਰਟ ਜਾਰੀ ਕੀਤਾ ਗਿਆ ਤੇ ਅੱਜ ਆਪਾਂ ਬਿਲਕੁਲ ਬਚਾਅ ਰੱਖਣਾ ਅੱਜ ਦੀ ਧੁੱਪ ਤੋਂ। ਅੱਜ ਦੀ ਧੁੱਪ ਤੁਹਾਡੇ ਪਿੰਡੇ ਨੂੰ ਲੂ ਸਕਦੀ ਹੈ, ਤੁਹਾਡੀ ਸਕਿਨ ਨੂੰ ਲੂ ਸਕਦੀ ਹੈ ਅਤੇ ਇਸ ਦੇ ਲਈ ਜੇ ਤੁਸੀਂ ਬਾਹਰ ਜਾ ਰਹੇ ਹੋ, ਬਾਹਰ ਕੰਮ ਕਰ ਰਹੇ ਹੋ, ਜ਼ਰੂਰ ਤੁਸੀਂ ਜਿਹੜਾ ਆਪਣਾ ਲੋਸ਼ਨ ਆ ਉਹ ਹੀਟ ਲੋਸ਼ਨ ਉਹ ਯੂਜ਼ ਕਰਨਾ ਹੈ। ਅੱਜ ਦੀ ਧੁੱਪ ਜਿਹੜੀ ਹੈ ਥੋੜ੍ਹੀ ਸਿਹਤ ਲਈ ਖਤਰਨਾਕ ਹੈ।
ਸੋ ਵਿਟਾਮਿਨ ਡੀ ਦੀਆਂ ਕੱਲ ਆਪਾਂ ਗੱਲਾਂ ਕਰਦੇ ਸੀ, ਦੋ ਤਿੰਨ ਘੰਟੇ ਧੁੱਪੇ ਪੈ ਜਾਂਦੀਆਂ, ਸੋ ਅੱਜ ਵਿਟਾਮਿਨ ਡੀ ਥੋੜਾ ਜਿਹਾ ਘੱਟ ਲੈਣ ਦੀ ਕੋਸ਼ਿਸ਼ ਕਰਨੀ ਪੈਣੀ ਆਪਾਂ ਨੂੰ।
ਅੱਜ ਯੂਵੀ ਰੇਜ਼ ਦੀ ਜਦੋਂ ਮਾਤਰਾ ਵੱਧ ਜਾਂਦੀ ਹੈ ਫਿਰ ਵਿਟਾਮਿਨ ਡੀ ਆ ਜਿਹੜਾ ਉਹ ਤੋਂ ਪਰਹੇਜ਼ ਕਰਨਾ ਪੈਂਦਾ ਧੁੱਪ ਤੋਂ। ਅੱਜ ਵਿਟਾਮਿਨ ਡੀ ਘੱਟ ਤੇ ਯੂਵੀ ਰੇਜ਼ ਨੇ ਜਿਹੜੀਆਂ ਉਹ ਜ਼ਿਆਦਾ ਖਤਰਨਾਕ ਹੋ ਸਕਦੀਆਂ ਨੇ।
ਜੀ ਭਾਜੀ, ਆਪਾਂ ਸਪੋਰਟਸ ਵੱਲ ਨੂੰ ਵੱਧਦੇ ਹਾਂ। ਸਭ ਤੋਂ ਅੱਜ ਕਾਫੀ ਅੱਛੀਆਂ ਸਪੋਰਟਸ ਨਿਊਜ਼ ਆਈਆਂ ਨੇ ਜੀ, ਇਨ ਟਰਮਸ ਆਫ ਕਿ ਡਿਫਰੈਂਟ ਆਈਆਂ ਨੇ ਭਾਜੀ, ਚਲੋ ਮੈਂ ਇੱਦਾਂ ਕਹਿ ਲੈਂਦਾ, ਵੱਡੀਆਂ ਸਪੋਰਟਸ ਨਿਊਜ਼ ਨੇ ਜੀ ਅੱਜ ਕਾਫੀ, ਵੈਸੇ ਕਾਫੀ ਚਿਰ ਤੋਂ ਬਾਅਦ ਆਈਆਂ ਨੇ ਇੰਨੀਆਂ ਵੱਡੀਆਂ ਸਪੋਰਟਸ ਨਿਊਜ਼। ਪਹਿਲਾਂ ਤਾਂ ਜੀ ਕੈਂਸਲੇਸ਼ਨ ਆਈਆਂ ਨੇ, ਜਿਹੜੀਆਂ ਕੈਨੇਡੀਅਨ ਯੂਨੀਵਰਸਿਟੀ ਸਪੋਰਟਸ ਸੀਗੀਆਂ ਉਹ ਸਾਰੀਆਂ ਜਿਹੜੀਆਂ ਨੇ ਫਾਲ ਦੇ ਵਿੱਚ ਹੋਣੀਆਂ ਸੀ ਉਹ ਕੈਂਸਲ ਕਰ ਦਿੱਤੀਆਂ ਗਈਆਂ ਨੇ। ਯੂ ਸਪੋਰਟਸ ਨੇ ਕੱਲ ਅਨਾਊਂਸ ਕੀਤਾ ਕਿ ਵੁਮੈਨਸ ਫੀਲਡ ਹਾਕੀ, ਮੈਨਸ ਐਂਡ ਵੁਮੈਨਸ ਕ੍ਰਾਸ ਕੰਟਰੀ ਰਨਿੰਗ, ਮੈਨਸ ਐਂਡ ਵੁਮੈਨਸ ਸੋਕਰ, ਵੁਮੈਨਸ ਰਗਬੀ ਐਂਡ ਫੁੱਟਬਾਲ ਚੈਂਪੀਅਨਸ਼ਿਪ, ਤੇ ਇਸ ਤੋਂ ਬਿਨਾਂ ਵੇਨੀਅਰ ਕੱਪ ਜਿਹੜਾ ਹੁੰਦਾ ਉਹ ਚੈਂਪੀਅਨਸ਼ਿਪ ਆਫ ਯੂਨੀਵਰਸਿਟੀ ਫੁੱਟਬਾਲ ਹੁੰਦੀ ਆ, ਉਹ ਵੀ ਜਿਹੜੇ ਨੇ ਭਾਜੀ ਸਾਰੇ ਕੈਂਸਲ ਕਰ ਦਿੱਤੇ ਗਏ ਨੇ। ਔਰ ਇਸ ਤੋਂ ਬਿਨਾਂ ਜਿਹੜੀ ਵੱਡੀ ਨਿਊਜ਼ ਆਈ ਹੈ ਜੀ ਸਪੋਰਟਸ ਤੋਂ, ਰਸ਼ੀਅਨ ਡੋਪਿੰਗ ਬਰਾਈਬਰੀ ਟ੍ਰਾਇਲ ਸੀਗਾ ਜਿਹੜਾ ਉਹ ਸਟਾਰਟ ਹੋ ਚੁੱਕਿਆ ਜੀ ਪੈਰਿਸ ਦੇ ਵਿੱਚ, ਜਿਹੜੇ ਡਾਕੂਮੈਂਟ ਸੀਜ਼ ਕੀਤੇ ਗਏ ਸੀ ਉਹਨਾਂ ਨੇ ਇਹ ਸੁਜੈਸਟ ਕਰਦੇ ਸੀ ਕਿ ਐਥਲੀਟਸ ਨੇ ਜਿਹੜੇ ਆ ਪੈਸੇ ਪੇ ਕੀਤੇ ਨੇ ਆਪਣਾ ਡੋਪਿੰਗ ਟੈਸਟ ਜਾਂ ਤਾਂ ਬਰੀ ਕਰਾਉਣ ਦੇ ਲਈ ਤੇ ਜਾਂ ਫਿਰ ਡਿਲੇ ਕਰਾਉਣ ਦੇ ਲਈ, ਤੇ ਜਿਹੜੇ ਫਾਰਮਰ ਪ੍ਰੈਜੀਡੈਂਟ ਸੀਗੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਥਲੈਟਿਕਸ ਫੈਡਰੇਸ਼ਨ ਲਮੀਨ ਡੀਐਕ, ਉਹ ਜਿਹੜੇ ਨੇ ਜੀ ਇਹਦੇ ਸਭ ਤੋਂ ਵੱਡੇ ਅਕਿਊਜ਼ਡ ਨੇ ਆਫ ਰਿਸੀਵਿੰਗ ਮਨੀ 2012 ਦੇ ਓਲੰਪਿਕਸ ਦੇ ਲਈ, ਤੇ ਜਿਹੜੇ ਹੋਰ ਅੱਗੇ ਕੰਪੀਟੀਸ਼ਨ ਹੋਏ ਨੇ। ਹੁਣ ਦੇਖਦੇ ਹਾਂ ਜੀ ਕੀ ਉਹਨਾਂ ਦਾ ਟ੍ਰਾਇਲ ਦੇ ਵਿੱਚ ਕੀ ਨਿਕਲਦਾ ਤੇ ਉਹਨਾਂ ਨੂੰ ਕਿੰਨੀ ਕੁ ਸਜ਼ਾ ਹੁੰਦੀ ਹੈ, ਸੋ ਇਹ ਵੱਡੀ ਖਬਰ ਹੈ ਜੀ ਰਸ਼ੀਆ ਵਾਸਤੇ। ਔਰ ਮੇਜਰ ਲੀਗ ਬੇਸਬਾਲ ਤੋਂ ਵੀ ਵੱਡੀ ਨਿਊਜ਼ ਆਈ ਹੈ ਜੀ, ਲੀਗ ਜਿਹੜੀ ਹੈ ਉਹਨੇ 76 ਗੇਮ ਦਾ ਜਿਹੜਾ ਸੀਜ਼ਨ ਆਫਰ ਕੀਤਾ ਹੈ ਪਲੇਅਰਸ ਨੂੰ। ਵੈਸੇ 162 ਮੈਚ ਹੁੰਦੇ ਨੇ ਰੈਗੂਲਰ, ਪਰ ਸਿਰਫ 76 ਮੈਚਾਂ ਦਾ ਜਿਹੜਾ ਸੀਜ਼ਨ ਜੀ ਉਹ ਕਿਹਾ ਗਿਆ, ਤੇ ਮੈਕਸੀਮਮ ਜਿਹੜੀ ਅਪ ਟੂ 75% ਆਫ ਸੈਲਰੀ ਆਫ ਜਿਹੜੀ ਹੈ ਪਲੇਅਰਸ ਨੂੰ ਦਿੱਤੀ ਜਾਏਗੀ। ਇਸ ਤੋਂ ਬਿਨਾਂ COVID-19 ਦੇ ਚੱਲਦੇ ਬ੍ਰਾਜ਼ੀਲ ਨੇ ਜਿਹੜਾ ਹੈ ਜੀ ਆਪਣੀ ਬਿਡ ਵਿਦਡਰਾ ਕਰ ਲਈ ਹੈ ਟੂ ਹੋਸਟ 2023 ਵੁਮੈਨਸ ਵਰਲਡ ਕੱਪ ਸੋਕਰ। ਉਹ ਕਹਿੰਦੇ ਕਿ ਇੰਪੈਕਟ ਜਿਹੜਾ ਇਹਦਾ COVID-19 ਦਾ ਇੰਨਾ ਜ਼ਿਆਦਾ ਹੈ ਕਿ ਬ੍ਰਾਜ਼ੀਲ ਨੇ ਆਪਣੀ ਜਿਹੜੀ ਹੈ ਬਿਡ ਵਾਪਸ ਲਈ ਹੈ, ਦੇ ਕੈਨੋਟ, ਉਹ ਜਿਹੜੇ ਨੇ ਜਿਹੜੇ ਪੈਸੇ ਮੰਗਦੀ ਹੈ ਫੀਫਾ ਫੁੱਟਬਾਲ ਫੈਡਰੇਸ਼ਨ ਵਰਲਡ ਐਸੋਸੀਏਸ਼ਨ, ਉਹ ਪਹਿਲਾਂ ਫਾਈਨੈਂਸ਼ੀਅਲ ਅਸ਼ੋਰੈਂਸ ਮੰਗਦੀ ਹੈ ਕਿ ਇੰਨੇ ਪੈਸੇ ਤੁਹਾਨੂੰ ਦੇਣੇ ਪੈਣੇ ਨੇ, ਤੇ ਬ੍ਰਾਜ਼ੀਲ ਕਹਿੰਦਾ ਕਿ ਇੰਨੇ ਪੈਸੇ 2023 ਦੇ ਵਿੱਚ ਦੇ ਕੈਨੋਟ ਕਮਿਟ ਟੂ ਇਟ, ਕਿਉਂਕਿ ਉਹਨਾਂ ਦੀ ਜਿਹੜੀ ਇਕਾਨਮੀ ਬਹੁਤ ਜ਼ਿਆਦਾ ਇੰਪੈਕਟ ਹੋਈ ਹੈ। ਬ੍ਰਾਜ਼ੀਲ ਨੇ ਨਾਲ ਇਹ ਵੀ ਕਿਹਾ ਜੀ ਉਹ ਸਪੋਰਟ ਕਰਨਗੇ ਕੋਲੰਬੀਆ ਦੀ ਬਿਡ ਦੀ ਅਗੇਂਸਟ ਜਪੈਨ ਔਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਕੰਬਾਈਨਡ ਬਿਡ। ਸੋ ਬ੍ਰਾਜ਼ੀਲ ਦੇ ਨਿਕਲਣ ਦੇ ਨਾਲ ਹੁਣ ਸਿਰਫ 3 ਪਲੇਅਰ ਰਹਿ ਗਏ ਨੇ ਜਿਹੜੇ ਇਸ ਦੇ ਬਿਡ ਕਰ ਰਹੇ ਨੇ, ਕੋਲੰਬੀਆ, ਜਪਾਨ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਸਾਂਝੀ। ਲਾਸਟ ਬਟ ਨਾਟ ਦਾ ਲੀਸਟ ਕ੍ਰਿਕਟ ਤੋਂ ਨਿਊਜ਼ ਹੈ ਜੀ, ਯੂਨਿਸ ਖਾਨ ਪਾਕਿਸਤਾਨ ਦੇ ਜਿਹੜੇ ਸਟਾਰ ਬੈਟਸਮੈਨ ਸੀਗੇ ਉਹ ਬੈਟਿੰਗ ਕੋਚ ਜਿਹੜੇ ਨੇ ਜੀ ਇੰਗਲੈਂਡ ਦੇ ਟੂਰ ਦੇ ਲਈ ਪਾਕਿਸਤਾਨ ਦੇ ਬਣਾ ਦਿੱਤੇ ਗਏ ਨੇ। ਸੋ ਇਹ ਜਿਹੜੀਆਂ ਸੀਗੀਆਂ ਜੀ ਅੱਜ ਦੀਆਂ ਸਪੋਰਟਸ ਨਿਊਜ਼, ਕਾਫੀ ਚਿਰ ਤੋਂ ਬਾਅਦ ਜਿਹੜੀਆਂ ਆਈਆਂ ਨੇ ਜੀ ਚੰਗੀਆਂ ਨਿਊਜ਼ ਆਈਆਂ ਨੇ ਸਪੋਰਟਸ ਦੇ ਵੱਲੋਂ। ਤੇ ਹੁਣ ਆਪਾਂ ਨੰਬਰ ਕੋਰੋਨਾ ਵਾਇਰਸ ਦੇ ਸਾਂਝੇ ਕਰ ਲੈਂਦੇ ਹਾਂ ਜੀ। ਪਹਿਲਾਂ ਤਾਂ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ ਜੀ ਕਿ ਸਭ ਤੋਂ ਅੱਛੀ ਚੀਜ਼ ਹੋ ਰਹੀ ਹੈ ਕਿ ਆਪਣੇ ਜਿਹੜੇ ਨੰਬਰ ਨੇ ਹੁਣ ਤਕਰੀਬਨ ਜੇ ਆਪਾਂ ਕਹਿ ਦਈਏ ਕਿ ਸਟੇਬਲ ਹੋ ਚੁੱਕੇ ਨੇ, ਔਰ ਪਲਾਨ 2 ਜਿਹੜਾ ਆਪਣਾ ਸ਼ੁਰੂ ਹੋਣਾ ਸੀਗਾ ਉਹਦੇ ਵਿੱਚ ਵੀ।
ਪਹਿਲਾਂ ਆਪਾਂ ਕੈਨੇਡਾ ਦੀ ਗੱਲ ਤੋਂ ਸ਼ੁਰੂ ਕਰੀਏ ਗੱਲ
ਜੀ, ਅੱਜ ਕੈਨੇਡਾ ਤੋਂ ਸ਼ੁਰੂ, ਓਨਟਾਰੀਓ ਤੋਂ ਸ਼ੁਰੂ ਕਰੋ ਜੀ।
ਜੀ
ਸੋ ਵੈਸੇ ਤਾਂ ਓਨਟਾਰੀਓ ਦੇ ਵਿੱਚ ਜਿਹੜਾ ਕੱਲ੍ਹ ਪਲਾਨ 2 ਤੇ ਪਹੁੰਚਣ ਦੀ ਜਿਹੜੀ ਨਿਊਜ਼ ਆਈ ਹੈ ਜੀ ਪ੍ਰੀਮੀਅਮ ਸਾਹਿਬ ਵੱਲੋਂ ਉਹ ਬੜੀ ਅੱਛੀ ਆਈ ਹੈ। ਹਾਲਾਂਕਿ ਆਪਾਂ ਕੱਲ੍ਹ ਕੋਸ਼ਿਸ਼ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਰੀਜਨਲ ਬੇਸ ਹੋ ਸਕਦਾ ਨਾਂ ਜਿਹੜਾ ਜੀ ਓਪਨ ਕੀਤਾ ਜਾਵੇ, ਔਰ ਮੈਂ ਕਿਹਾ ਸੀ ਕਿ ਮੈਨੂੰ ਲੱਗਦਾ ਰੀਜਨਲ ਬੇਸ ਕੀਤਾ ਜਾਣਾ ਚਾਹੀਦਾ। ਸੋ ਐਂਡ ਰਿਜ਼ਲਟ ਇਹ ਹੋਇਆ ਜੀ ਉਹਨਾਂ ਨੇ ਰੀਜਨਲ ਬੇਸ ਕੀਤਾ ਹੈ, ਆਪਣੇ 34 ਜਿਹੜੇ ਸੀਗੇ ਜੀ ਹੈਲਥ ਯੂਨਿਟ ਸੀਗੇ ਜੀ ਚ ਡਿਵਾਈਡ ਕੀਤਾ ਸੀ, ਉਹਦੇ ਵਿੱਚੋਂ 24 ਹੈਲਥ ਯੂਨਿਟਸ ਦੇ ਵਿੱਚ ਜਿਹੜਾ ਹੈ ਜੀ ਸੈਕਿੰਡ ਫੇਜ਼ ਦੇ ਵਿੱਚ ਚਲੇ ਗਏ ਨੇ, ਪਰ 10 ਜਿਹੜੇ ਯੂਨਿਟਸ ਨੇ ਉਹ ਫੇਜ਼ 1 ਦੇ ਵਿੱਚ ਰਹੇ ਨੇ। ਔਰ ਅਨਫੋਰਚੁਨੇਟਲੀ ਆਪਣਾ ਏਰੀਆ ਪੀਲ ਰੀਜਨ ਉਹ ਫੇਜ਼ 1 ਦੇ ਵਿੱਚ ਰਿਹਾ ਹਾਲੇ, ਮੈਨੂੰ ਲੱਗਦਾ ਸ਼ਾਇਦ 12 ਤਰੀਕ ਤੋਂ ਬਾਅਦ ਜਿਹੜਾ ਅਗਲਾ ਹਫ਼ਤਾ 19 ਤਰੀਕ ਨੂੰ ਜਦੋਂ ਅਨਾਊਂਸ ਹੋਏਗਾ ਉਦੋਂ ਸ਼ਾਇਦ ਇਹ ਖੁੱਲ ਜਾਏਗਾ। ਸੋ ਪੀਲ ਰੀਜਨ, ਡਰਮ ਰੀਜਨ, ਟੋਰੋਂਟੋ, ਯਾਰਕ, ਨਿਆਗਰਾ, ਹੈਲਡੀਮੈਨ ਕਾਉਂਟੀ, ਵਿੰਜ਼ਰ, ਹੈਮਿਲਟਨ, ਲੈਮਟਨ ਤੇ ਹਾਲਟਨ ਜਿਹੜੇ ਨੇ ਜੀ ਇਹ 10 ਨੇ ਜਿਹੜੇ ਕਿ ਫੇਜ਼ 1 ਦੇ ਵਿੱਚ ਹੀ ਰਹਿਣੇ ਨੇ। ਸੋ ਇੱਥੇ ਜ਼ਿਆਦਾ ਕੇਸਿਸ ਹੋਣ ਕਰਕੇ ਇਹ ਫੇਜ਼ 1 ਦੇ ਵਿੱਚ ਰਹਿਣੇ ਨੇ। ਤੇ ਜੇਕਰ ਆਪਾਂ ਨੰਬਰਸ ਦੀ ਗੱਲ ਕਰਦੇ ਹਾਂ, ਓਨਟਾਰੀਓ ਦੇ ਵਿੱਚ ਸਿਰਫ 243 ਨਵੇਂ ਕੇਸਿਸ ਆਏ ਤੇ 24 ਡੈਥ ਹੋਈਆਂ ਨੇ, ਉਹ ਵੀ ਇੱਕ ਵਧੀਆ ਨੰਬਰ ਹੈ ਜੀ 243। ਤਕਰੀਬਨ ਮਾਰਚ ਤੋਂ ਬਾਅਦ ਇਹ ਜਿਹੇ ਨੰਬਰ ਜਿਹੜੇ ਨੇ ਹੁਣ ਆਪਾਂ ਨੂੰ ਦੇਖਣ ਨੂੰ ਮਿਲੇ ਨੇ। ਕੈਨੇਡਾ ਦੇ ਵਿੱਚ 527 ਕੇਸਿਸ ਆਏ ਨੇ, 35 ਡੈਥਸ ਹੋਈਆਂ ਨੇ, ਵਿਚ ਇਜ਼ ਆਲਸੋ ਅ ਵੈਰੀ ਲੋ ਨੰਬਰ, ਤੇ ਚੰਗੀ ਚੀਜ਼ ਆ ਜੀ, 700 ਤੋਂ ਵੀ ਹੁਣ ਘੱਟ ਰੋਜ਼ ਕੇਸ ਆਉਣੇ ਸ਼ੁਰੂ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ 2724 ਕੇਸ ਹਾਲੇ ਵੱਧ ਚੁੱਕੇ ਨੇ ਜੀ। ਸੋ ਓਨਟੈਰੀਓ ਦੇ ਕੇਸਿਸ ਦੇ ਵਿੱਚ ਬ੍ਰੈਂਪਟਨ ਦੇ ਵਿੱਚੋਂ ਕਾਫੀ ਕੇਸਿਸ ਆ ਰਹੇ ਨੇ, ਮਿਸੀਸਾਗਾ ਦੇ ਵਿੱਚ 2384 ਨੇ। ਸੋ ਕਾਫੀ ਜਿਹੜਾ ਗੈਪ ਹੈ ਮਿਸੀਸਾਗਾ ਦੇ ਨਾਲ ਬ੍ਰੈਂਪਟਨ ਨੇ ਪਾ ਦਿੱਤਾ ਹੈ। ਸੋ ਇਹ ਇੱਕ ਥੋੜੀ ਜਿਹੀ ਸੋਚਣ ਵਾਲੀ ਖਬਰ ਹੈ। ਜੇਕਰ ਆਪਾਂ ਗੱਲ ਕਰੀਏ ਕਿ ਹੁਣ ਓਨਟੈਰੀਓ ਦੇ ਵਿੱਚ ਖੁੱਲਿਆ ਕੀ ਹੈ, ਕੀ ਚੇਂਜ ਹੋਇਆ, ਤਾਂ ਪੰਜ ਦੀ ਬਜਾਏ ਜਿਹੜੀ ਹੈ ਜੀ ਗੈਦਰਿੰਗ ਹੁਣ ਆਪਣੀ 10 ਤੱਕ ਚਲੀ ਗਈ ਹੈ, ਐਜ ਲੌਂਗ ਐਜ ਵੀ ਆਰ ਮੇਨਟੇਨਿੰਗ ਸੋਸ਼ਲ ਡਿਸਟੈਂਸਿੰਗ। ਪਲੇਸਿਸ ਆਫ ਵਰਸ਼ਿਪ ਜਿਹੜੇ ਨੇ ਜੀ, ਅਪ ਟੂ 30% ਕਪੈਸਿਟੀ ਤੱਕ ਖੋਲੇ ਜਾ ਸਕਦੇ ਨੇ। ਬਾਰ ਰੈਸਟੋਰੈਂਟਸ ਉਹ ਸਰਵ ਕਰ ਸਕਦੇ ਨੇ ਜੀ, ਪੈਟੀਓਸ ਤੇ ਹੇਅਰ ਸਲੋਨਸ ਕੈਨ ਓਪਨ, ਪਰ ਜਿਹੜੇ ਫੇਸ਼ੀਅਲ ਸਰਵਿਸਿਸ ਨੇ ਉਹ ਉਹਦੇ ਵਿੱਚ ਨਹੀਂ ਹੋ ਸਕਦੇ
ਜੀ।
ਤੇ ਬਾਕੀ ਜਿਹੜੇ ਵਾਲ ਵਗੈਰਾ ਉਹ ਕੱਟ ਸਕਦੇ ਨੇ ਜੀ, ਪਰ ਮੂੰਹ ਤੇ ਜਿਹੜਾ ਫੇਸ਼ੀਅਲ, ਮੂੰਹ ਨੂੰ ਟੱਚ ਨਹੀਂ ਕਰਨਾ। ਐਨੀ ਆਲ ਅਦਰ ਐਕਟੀਵਿਟੀਜ਼ ਦੇ ਕੈਨ ਸਟਾਰਟ।
ਸੋ ਜੇ ਕਿਸੇ ਨੂੰ ਬਹੁਤ ਜ਼ਰੂਰੀ ਹੈ ਤੇ ਫਿਰ ਉਹ GTA ਤੋਂ ਬਾਹਰ ਜਾ ਕੇ ਕਰਵਾ ਸਕਦਾ
ਜੀ। ਬਿਲਕੁਲ, ਮੇਰੇ ਖਿਆਲ ਨਾਲ ਜਿਹੜੀ ਕੱਲ ਆਪਾਂ ਗੱਲ ਕਰਦੇ ਸੀ ਕਿ ਕਿਚਨਰ, ਵਾਟਰਲੂ ਜਾਂ ਜਿਹੜੇ ਵੀ ਏਰੀਆਜ਼ ਨੇੜੇ ਨੇ 30-35 ਮਿੰਟ ਤੇ ਡਰਾਈਵ, ਮੇਰੇ ਖਿਆਲ ਨਾਲ ਤਾਂ ਜੀ ਲੋਕੀ ਜ਼ਰੂਰ ਜਾਣਗੇ। ਡੈਫੀਨੇਟਲੀ ਲੇਡੀਜ਼ ਵਿਲ ਡੈਫੀਨੇਟਲੀ ਟਰੈਵਲ, ਮੈਨੂੰ ਪਤਾ ਨਹੀਂ ਮੈਂਜ ਵੀ ਜਾਣਗੇ ਜਾਂ ਨਹੀਂ, ਪਰ ਡੈਫੀਨੇਟਲੀ ਲੇਡੀਜ਼ ਵਿਲ ਟਰੈਵਲ, ਇਹ ਮੇਰਾ ਮੰਨਣਾ ਜੀ, ਮੈਂ ਕਿਸੇ ਤੇ ਕੁਐਸਚਨ ਮਾਰਕ ਨਹੀਂ ਆਏ
ਜੀ। ਅਤੇ ਆਪਾਂ ਕੱਲ੍ਹ ਐਕਟਿਵ ਕੇਸਿਸ ਦੀ ਗੱਲ ਕੀਤੀ ਸੀ ਕਿ ਆਪਾਂ ਥੋੜ੍ਹੀ ਜਿਹੀ ਐਕਟਿਵ ਕੇਸਿਸ ਦੇ ਉੱਤੇ ਨਜ਼ਰ ਰੱਖਣੀ ਹੈ, ਔਰ ਅੱਜ ਐਕਟਿਵ ਕੇਸਿਸ ਦਾ ਨੰਬਰ ਕੀ, ਕੱਲ੍ਹ ਨਾਲੋਂ ਘਟਿਆ ਵਧਿਆ?
ਕੱਲ੍ਹ ਨਾਲੋਂ ਵਧਿਆ ਲੱਗਦਾ ਜੀ, ਨੰਬਰ ਮੈਨੂੰ ਵੈਸੇ ਯਾਦ ਨਹੀਂ ਹੈ ਓਨੈਸਟਲੀ।
ਕੱਲ੍ਹ ਦਾ ਨੰਬਰ
33,500,
ਅੱਜ 33,576 ਨੇ, ਕੱਲ੍ਹ ਮੇਰਾ ਖਿਆਲ 33,666 ਨਹੀਂ ਸੀਗੇ,
33,666
ਸੀਗੇ ਤੇ ਅੱਜ 33,576 ਨੇ, ਲਗਭਗ 90 ਕੇਸ ਘਟੇ ਨੇ ਜਿਹੜੇ ਐਕਟਿਵ ਕੇਸਿਸ ਨੇ। ਤੋ ਜੇ ਤੁਸੀਂ ਕਰਵ ਵੀ ਦੇਖਦੇ ਹੋ ਅੱਜ ਦੀ, ਤੇ ਕਰਵ ਜਿਹੜੀ ਰਿਕਵਰੀ ਵਾਲੀ ਕਰਵ ਹੈ ਉਹ ਜ਼ਿਆਦਾ ਹਾਈ ਹੈ, ਤੇ ਜਿਹੜੀ ਨਵੇਂ ਕੇਸਿਸ ਵਾਲੀ ਕਰਵ ਹੈ ਉਹ ਲੋ ਹੈ
ਜੀ। ਬਿਲਕੁਲ, ਔਰ ਕੱਲ ਆਪਾਂ ਟੋਟਲ ਰਿਕਵਰਡ ਦੀ ਗੱਲ ਵੀ ਕੀਤੀ ਸੀ, ਔਰ ਆਪਾਂ ਸੀਰੀਅਸ ਤੇ ਕ੍ਰਿਟੀਕਲ ਦੀ ਗੱਲ ਵੀ ਕੀਤੀ ਸੀ। ਮੇਰਾ ਖਿਆਲ ਉਹ ਨੰਬਰ ਨਹੀਂ ਜੀ ਬਿਲਕੁਲ ਵੀ ਮੂਵ ਹੋਇਆ, ਦੈਟ ਨੰਬਰ ਇਸ ਸਟਿਲ 1828 ਸੀਗੇ, 1828 ਤੇ ਹੀ ਹੈ ਮੈਨੂੰ ਯਾਦ ਆ,
ਨੰਬਰ ਮੈਂ ਲਿਖ ਕੇ ਰੱਖ ਲੈਣਾ, ਸੋ ਕੱਲ ਨੂੰ ਦੇਖੂਗਾ ਇਹਨਾਂ ਨੂੰ।
ਠੀਕ ਹੈ ਜੀ, ਸੋ 33,576 ਨੇ ਜੀ, 1828 ਨੇ, ਔਰ ਦੂਸਰੇ ਪਾਸੇ ਜਿਹੜਾ ਆਪਾਂ ਟੋਟਲ ਨੰਬਰਸ ਦੀ ਗੱਲ ਕਰਦੇ ਹਾਂ ਜੀ, ਜਿਹੜੇ ਡੈਥਸ ਹੋਈਆਂ ਨੇ ਉਹਦੇ ਵਿੱਚ ਜਿਹੜਾ ਹੈ ਜੀ UK ਕਾਫੀ ਅੱਗੇ ਨਿਕਲ ਗਿਆ ਬਾਕੀਆਂ ਨਾਲੋਂ। ਯੂਰਪ ਦੀ ਜੇਕਰ ਗੱਲ ਕਰਦੇ ਆ, 40,597 ਉੱਥੇ ਜਿਹੜੀਆਂ ਜੀ ਮੌਤਾਂ ਹੋ ਚੁੱਕੀਆਂ ਨੇ, ਪਰ ਬ੍ਰਾਜ਼ੀਲ ਵੀ ਜਿਹੜਾ ਹੈ ਜੀ ਤੀਸਰੇ ਨੰਬਰ ਤੇ 37,312, ਔਰ ਜੇਕਰ ਟੋਟਲ ਨੰਬਰਸ ਦੀ ਗੱਲ ਕਰਦੇ ਨੇ ਜੀ, ਇੰਡੀਆ ਕਾਫੀ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ, ਤੇ ਮੈਨੂੰ ਲੱਗਦਾ ਹੁਣ 5ਵੇਂ ਨੰਬਰ ਤੇ, 1 ਜਾਂ 2 ਦਿਨਾਂ ਦੇ ਵਿੱਚ 5ਵੇਂ ਤੇ ਕੀ 4ਥੇ ਨੰਬਰ ਤੇ ਪਹੁੰਚ ਜਾਏਗਾ ਜੀ। ਰਸ਼ੀਆ ਤੋਂ ਬਾਅਦ UK ਤੇ ਸਪੇਨ ਨੂੰ ਇੰਡੀਆ ਜਿਹੜਾ ਹੈ ਟੱਪ ਜਾਏਗਾ ਥੋੜੇ ਦਿਨਾਂ ਦੇ ਵਿੱਚ। ਸੋ ਇਹ ਇੰਡੀਆ ਦੇ ਵਾਸਤੇ ਥੋੜੀ ਜਿਹੀ ਇੱਕ ਸੋਚਣ ਵਾਲੀ ਨਿਊਜ਼ ਹੈ। ਔਰ ਟੋਟਲ ਡੈਥ ਦੀ ਜੇਕਰ ਗੱਲ ਕਰਦੇ ਹਾਂ, ਫਿਰ ਵੀ ਇੰਨੇ ਨੰਬਰਸ ਦੇ ਬਾਵਜੂਦ ਇੰਡੀਆ ਦੇ ਵਿੱਚ ਡੈਥ ਰੇਟ ਜਿਹੜਾ ਹੈ ਜੀ ਕਾਫੀ ਘੱਟ ਹੈ, 7,481 ਜਿਹੜੀਆਂ ਨੇ ਜੀ ਮੌਤਾਂ ਹੋਈਆਂ ਨੇ ਕੰਪੈਰੇਟਿਵਲੀ ਰਸ਼ੀਆ, ਬ੍ਰਾਜ਼ੀਲ ਤੇ ਸਪੇਨ, UK ਦੇ ਹਿਸਾਬ ਦੇ ਨਾਲ। ਸੋ ਉੱਥੇ ਮੌਤਾਂ ਰਸ਼ੀਆ ਨਾਲ ਤਾਂ ਜ਼ਿਆਦਾ ਨੇ ਜੀ, ਬਾਕੀ ਸਾਰਿਆਂ ਨਾਲ ਬਹੁਤ ਜ਼ਿਆਦਾ ਥੱਲੇ ਹੈ ਆਪਣਾ ਡੈਥ ਰੇਟ। ਸੋ ਇਹ ਇੱਕ ਫਿਰ ਵੀ ਚੰਗੀ ਨਿਊਜ਼ ਹੈ ਜੇਕਰ ਆਪਾਂ ਦੇਖੀਏ ਪੋਜ਼ਿਟਿਵਿਟੀ ਆਊਟ ਆਫ ਆਲ ਦਿਸ ਗਲੂਮੀਨੈਸ
ਜੀ।
ਸੋ ਇਹਦੇ ਨਾਲ ਹੀ ਆਪਾਂ ਕੋਰੋਨਾ ਵਾਇਰਸ ਨੂੰ ਵੀ ਇੱਥੇ ਰੈਪ ਅਪ ਕਰਦੇ ਹਾਂ ਜੀ। ਔਰ ਜਾਣ ਤੋਂ ਪਹਿਲਾਂ ਮੈਂ ਆਪਣਾ ਨੰਬਰ ਅਨਾਊਂਸ ਕਰ ਦਿੰਦਾ, 416-669-1423। ਜਗਦੀਸ਼ ਜੀ, ਇੱਕ ਰੀਅਲ ਇਸਟੇਟ ਦੀ ਅਨਾਊਂਸਮੈਂਟ ਕਰਨੀ ਸੀ ਕਿ ਇੱਕ ਲੀਜ਼ ਤੇ ਸ਼ਾਪ ਚਾਹੀਦੀ ਹੈ ਜੀ ਆਪਾਂ ਨੂੰ ਕਾਰ ਡਿਟੇਲਿੰਗ ਦਾ ਬਿਜ਼ਨਸ ਖੋਲਣ ਵਾਸਤੇ, ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਹੋਵੇ। ਸੋ ਜੇਕਰ ਕੋਈ ਸਰੋਤਾ ਜਾਂ ਫਿਰ ਕੋਈ ਰੀਅਲਟਰ ਵੀ ਸੁਣ ਰਿਹਾ ਹੋਵੇ, ਉਹਨਾਂ ਕੋਲ ਕੋਈ ਪਾਕਟ ਲਿਸਟਿੰਗ ਹੋਵੇ, ਤਾਂ ਪਲੀਜ਼ ਮੈਨੂੰ 416-669-1423 ਤੇ ਕਾਲ ਕਰ ਦੇਣ, 416-669-1423। ਧੰਨਵਾਦ ਜੀ,
ਥੈਂਕ ਯੂ ਸੋ ਮਚ, ਧੰਨਵਾਦ ਗੁਰਪ੍ਰੀਤ ਪੁਰਬਾ ਜੀ। ਸੰਦੀਪ ਜੀ, ਥੋੜ੍ਹਾ ਜਿਹਾ ਮਿਊਜ਼ਿਕ ਪਲੇ ਕਰੋ ਅਤੇ ਥੋੜ੍ਹਾ ਜਿਹਾ ਗੀਤ ਸੰਗੀਤ ਲਾਓ, ਅਤੇ ਥੋੜ੍ਹਾ ਜਿਹਾ ਅੱਜ ਪ੍ਰੋਗਰਾਮ ਬਹਾਰ ਇਹਦੇ ਵਿੱਚ ਨਹੀਂ ਹੈਗਾ ਥੋੜ੍ਹਾ ਜਿਹਾ
ਜੀ।
ਸੋ ਥੋੜ੍ਹੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਅਤੇ ਫਿਰ ਆਪਾਂ ਖਬਰਾਂ ਵੱਲ ਆਉਂਦੇ ਹਾਂ ਅਤੇ ਥੋੜ੍ਹੀ ਜਿਹੀ ਚਰਚਾ ਛੇੜਦੇ ਹਾਂ ਅਤੇ ਮੁੜ ਪ੍ਰੋਗਰਾਮ ਨੂੰ ਉਸ ਲਹਿਜ਼ੇ ਦੇ ਵਿੱਚ ਲੈ ਕੇ ਆਉਂਦੇ ਹਾਂ
ਜੀ। ਇਸ ਵਕਤ ਮੈਂ ਬੱਬੂ ਮਾਨ ਜੀ ਦਾ ਗਾਣਾ ਜਿਹੜਾ ਕਲਿੱਕਾਂ, ਬਹੁਤ ਹੀ ਸੋਹਣਾ, ਬਹੁਤ ਹੀ ਪਿਆਰਾ ਲਿਖਿਆ ਹੋਇਆ ਕਿ ਕਿਸ ਤਰ੍ਹਾਂ ਜਿਹੜੇ ਸਿੰਗਰ ਆ ਉਹ ਫੇਕ ਵਿਊ ਪਾ ਕੇ ਆਪਣੇ ਜਿਹੜੇ ਆ ਯੂਟਿਊਬ 'ਤੇ ਕਿੱਦਾਂ ਆਪਣੇ ਵਿਊ ਵਧਾ ਲੈਂਦੇ ਨੇ, ਪਰ ਉਸਦੇ ਇਸ ਗਾਣੇ ਦੇ ਵਿੱਚ ਦੱਸਿਆ ਕਿ ਆਪਾਂ ਨੂੰ ਕਲਿੱਕਾਂ ਨਹੀਂ ਪੈਂਦੀਆਂ, ਆਪਾਂ ਕਦੀ ਫੇਕ ਕਲਿੱਕਾਂ ਨਹੀਂ ਪਾਈਆਂ। ਬਹੁਤ ਸੋਹਣਾ ਲਿਖਿਆ ਆ, ਬਹੁਤ ਸੋਹਣਾ ਗਾਇਆ ਬੱਬੂ ਮਾਂ ਜੀ ਦਾ ਗਾਣਾ ਕਲਿੱਕਾਂ। ਉਸ ਦੇ ਕੁਝ ਬੋਲ ਸੁਣਦੇ ਹਾਂ ਅਤੇ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ।
ਸਾਨੂੰ ਨੀ ਕਲਿੱਕਾਂ ਪੈਂਦੀਆਂ, ਸਾਨੂੰ ਨੀ ਕਲਿੱਕਾਂ ਪੈਂਦੀਆਂ, ਸਾਨੂੰ ਹੁੰਦੇ ਨੀ ਵਿਊ ਸਰਕਾਰ ਹੈ, ਖਾੜਿਆਂ ਦਾ ਕੱਠ ਦੱਸਦਾ, ਖਾੜਿਆਂ ਦਾ ਕੱਠ ਦੱਸਦਾ, ਕੌਣ ਕਿੰਨੇ ਕੁ ਪਾਣੀ ਚ ਮੁਟਿਆਰ ਹੈ। ਸਾਨੂੰ ਨੀ ਕਲਿੱਕਾਂ ਪੈਂਦੀਆਂ, ਨੀ ਸਾਨੂੰ ਨੀ ਕਲਿੱਕਾਂ ਪੈਂਦੀਆਂ, ਹੋਸਟ ਵੀ ਜਾਲੀ ਹੱਸਦਾ, ਬਹਿ ਕੇ ਲੈਂਦੇ ਨੇ ਤਰਾਰਾਂ ਖਾਲੀ ਕੱਪ ਦਾ, ਹਲਕ ਨੀ ਸਾਫ ਕਰਦੇ, ਓਏ ਹਲਕ ਨੀ ਸਾਫ ਕਰਦੇ, ਕਦੇ ਚੀਨੀ ਵਾਲੇ ਪਾਣੀ ਦੇ ਗਰਾਰੇ। ਸਾਨੂੰ ਨੀ ਕਲਿੱਕਾਂ ਪੈਂਦੀਆਂ, ਸਾਨੂੰ ਹੁੰਦੇ ਨੀ ਵਿਊ ਸਰਕਾਰ ਹੈ, ਖਾੜਿਆਂ ਦਾ ਕੱਠ ਦੱਸਦਾ, ਖਾੜਿਆਂ ਦਾ ਕੱਠ ਦੱਸਦਾ, ਕੌਣ ਕਿੰਨੇ ਕੁ ਪਾਣੀ ਚ ਮੁਟਿਆ ਰੇ। ਸਾਨੂੰ ਨੀ ਕਲਿੱਕਾਂ ਪੈਂਦੀਆਂ।
ਪੰਜਾਬੀ ਇੰਡਸਟਰੀ ਵਿੱਚ ਫੇਰ ਇੱਕ ਵਾਰੀ ਮੁੱਦਾ ਬਹੁਤ ਹੀ ਤੇਜ਼ੀ ਨਾਲ ਗਰਮ ਹੋਇਆ। ਐਲੀ ਮਾਂਗਣ ਨੇ ਇੱਕ ਨਵੇਂ ਸਿੰਗਰ ਨੂੰ ਕਰਾਰਾ ਜਵਾਬ ਦਿੱਤਾ। ਸੋ ਦੇਖਣ ਵਾਲੀ ਗੱਲ ਹੈ ਕਿ ਨਵਾਂ ਸਿੰਗਰ ਐਲੀ ਮਾਂਗਣ ਨੂੰ ਕੀ ਜਵਾਬ ਦਿੰਦਾ, ਤੇ ਹੁਣ ਸਾਰੀ ਆਡੀਅੰਸ ਤੇ ਸਾਰੀ ਪੰਜਾਬੀ ਇੰਡਸਟਰੀ ਦੀਆਂ ਅੱਖਾਂ ਉਸ ਮੁੱਦੇ ਵੱਲ ਹੈ।
ਕੰਮ ਜਦ ਡੀਜੇ ਸਾਂਭ ਲੈ, ਫੇਰ ਛੇੜ ਲਓ ਕੰਟਰੋਵਰਸੀ, ਕਹਿੰਦੇ ਸ਼ੋ ਕਨੇਡਾ ਮਿੱਤਰੋ, ਫੋਟੋ ਪੈਂਦੀ ਆ ਮੋਹਾਲੀਓ ਪਾ ਜਰਸੀ, ਟੁੱਟੀਆਂ ਦੇ ਨਾਲ ਮਿੱਤਰੋ, ਉਹ ਟੁੱਟੀਆਂ ਦੇ ਨਾਲ ਮਿੱਤਰੋ, ਕਿੱਥੇ ਫਰਦੇ ਨੇ ਰੇਸ ਲੈ ਕੇ ਆ ਰਹੇ। ਸਾਨੂੰ ਨੀ ਕਲਿੱਕਾਂ ਪੈਂਦੀਆਂ, ਸਾਨੂੰ ਨੀ ਕਲਿੱਕਾਂ ਪੈਂਦੀਆਂ, ਸਾਨੂੰ ਹੁੰਦੇ ਨੀ ਵਿਊ ਮੁਟਿਆ ਰੇ, ਸਾਨੂੰ ਨੀ ਕਲਿੱਕਾਂ ਪੈਂਦੀਆਂ। ਸਾਨੂੰ ਨੀ ਕਲਿੱਕਾਂ ਪੈਂਦੀਆਂ,
ਧਰਤੀ ਤੇ ਜਾ ਟਿਕਿਆ ਬਾਏ ਲਿਆ ਕੁੱਲ ਮੀਡੀਆ ਕੱਲਾ ਰਵਿਸ਼ ਕੁਮਾਰ ਨੀ ਵਿਕਿਆ ਲਿਖ ਕੋਈ ਸੱਚ ਮਿੱਤਰੋ ਅੱਡੀ ਮਾਰੇ ਫਿਰ ਫੁੱਟ ਦੇ ਫੁਆਰੇ ਸਾਨੂੰ ਨੀ ਕਲਿੱਕਾਂ ਪੈਂਦੀਆਂ ਸਾਨੂੰ ਹੁੰਦੇ ਨੀ ਵੀ ਉਹ ਮੁਟਿਆਰੇ ਸਾਨੂੰ ਨੀ ਕਲਿੱਕਾਂ
ਜੀ ਹਾਂ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ ਜੀ 8 ਵਜੇ ਤੋਂ ਲੈ ਕੇ ਅਤੇ 10 ਵਜੇ ਤੱਕ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ 416-994-92-72-72 ਇਹਨਾਂ ਦਾ ਨੰਬਰ ਆ 416-994-92-72-72 ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਇੰਸ਼ੋਰੈਂਸ ਦੇ ਸੰਬੰਧ ਵਿੱਚ ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਹੈ ਕੋਈ ਵੀ ਤੁਸੀਂ ਸਲਾਹ ਮਸ਼ਵਰਾ ਲੈਣਾ ਹੈ ਤਾਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 416-994-72-72 ਇਹਨਾਂ ਦਾ ਨੰਬਰ ਆ 416-994-72-72 ਇਸ ਨੰਬਰ 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਲਾਈਫ ਟਰਮ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਗੱਲ ਕੀ ਇੰਸ਼ੋਰੈਂਸ ਦੇ ਸੰਬੰਧ ਵਿੱਚ ਕੋਈ ਵੀ ਇੰਸ਼ੋਰੈਂਸ ਹੋਵੇ 416-994-72-72 ਇਹਨਾਂ ਦਾ ਨੰਬਰ ਆ 416-994-72-72 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਇਸ ਵਕਤ ਇਹਨਾਂ ਦੇ ਆਫਿਸ ਜਿਹੜੇ ਨੇ ਖੁੱਲ੍ਹ ਚੁੱਕੇ ਨੇ ਤੁਸੀਂ 1-to-1 ਮੀਟਿੰਗ ਜਿਹੜੀ ਇਹਨਾਂ ਦੇ ਨਾਲ ਸੈਟਅਪ ਕਰ ਸਕਦੇ ਹੋ ਇੱਕ ਵਾਰੀ ਇਹਨਾਂ ਦੇ ਨਾਲ ਫੋਨ 'ਤੇ ਗੱਲਬਾਤ ਕਰਕੇ ਜਿਹੜੀ ਅਪੁਆਇੰਟਮੈਂਟ ਤੁਸੀਂ ਸੈਟਅਪ ਕਰ ਲਓ ਅਤੇ ਫਿਰ ਤੁਸੀਂ ਇਹਨਾਂ ਦੇ ਨਾਲ ਮੀਟਿੰਗ ਕਰ ਸਕਦੇ ਹੋ 416-994-72-72 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ ਮਿਸਟਰ ਲਖਬੀਰ ਸਾਹੀ ਜੀ 647-501-43-85 ਤੁਸੀਂ ਟਰੱਕ ਟ੍ਰੇਲਰ ਦਾ ਲੋਨ ਲੈਣਾ ਆ ਫਾਈਨੈਂਸ ਕਰਾਉਣਾ ਆ ਕੋਈ ਹੈਵੀ ਇਕਵਿਪਮੈਂਟ 'ਤੇ ਵੀ ਤੁਸੀਂ ਫਾਈਨੈਂਸ ਕਰਾਉਣਾ ਆ ਲੋਨ ਲੈਣਾ ਆ ਤਾਂ ਬਹੁਤ ਹੀ ਵਧੀਆ ਸੇਵਾਵਾਂ ਦਿੰਦੇ ਨੇ ਜੀ ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ ਮਿਸਟਰ ਲਖਬੀਰ ਸਾਹੀ ਜੀ ਇੱਕ ਵਾਰੀ ਜ਼ਰੂਰ ਤੁਸੀਂ ਗੱਲਬਾਤ ਕਰੋ 647-501-43-85 1940 ਸਟੀਲ ਐਵੀਨਿਊ ਈਸਟ ਯੂਨਿਟ ਨੰਬਰ 102 'ਤੇ ਸਥਿਤ ਨੇ 647-501-43-85
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਅੱਜ ਦੀ ਜਿਹੜੀ ਵੱਡੀ ਖਬਰ ਇਸ ਸਮੇਂ ਇੱਥੇ ਚੱਲ ਰਹੀ ਹੈ ਉਹ ਹੈ CERB ਕੈਨੇਡੀਅਨ ਐਮਰਜੈਂਸੀ ਰਿਸਪੋਂਸ ਜਿਹੜੇ ਬੈਨੀਫਿਟਸ ਨੇ ਉਹਦੇ ਮਸਲੇ ਦੇ ਉੱਤੇ ਲਿਬਰਲ ਗਵਰਨਮੈਂਟ ਵੱਲੋਂ ਇੱਕ ਬਿੱਲ ਡਰਾਫਟ ਕੀਤਾ ਗਿਆ ਹੈ ਔਰ ਇਸ ਬਿੱਲ ਦੇ ਵਿੱਚ ਕਿਹਾ ਗਿਆ ਕਿ ਅਗਰ ਜੇ ਕੋਈ ਫਰਾਡੂਲੈਂਟ ਢੰਗ ਦੇ ਨਾਲ ਇਹ ਬੈਨੀਫਿਟਸ ਲੈਂਦਾ ਸਾਹਮਣੇ ਆ ਜਾਂਦਾ ਹੈ ਤਾਂ ਉਸਨੂੰ ਜਿੱਥੇ ਵੱਡਾ ਫਾਈਨ ਹੋ ਸਕਦਾ ਅਤੇ ਉਸ ਦੇ ਨਾਲ ਨਾਲ ਉਸ ਨੂੰ ਜੇਲ੍ਹ ਵੀ ਹੋ ਸਕਦੀ ਹੈ ਸੋ ਇਸ ਬਿੱਲ ਨੂੰ ਡਰਾਫਟ ਕਰਕੇ ਅਤੇ ਤੁਰੰਤ ਜਿਹੜੀ ਗਵਰਨਮੈਂਟ ਹੈ ਉਹ ਪਾਸ ਕਰਵਾਉਣਾ ਚਾਹੁੰਦੀ ਹੈ ਕੱਲ੍ਹ ਇਹ ਮੀਡੀਆ ਨੂੰ ਬਿੱਲ ਆ ਜਿਹੜਾ ਲੀਕ ਕਰ ਦਿੱਤਾ ਗਿਆ ਭਾਵੇਂ ਇਸ ਸਮੇਂ ਬਿੱਲ ਆ ਜਿਹੜਾ ਅੰਡਰ ਇੰਬਾਰਗੋ ਅਤੇ ਸੀ ਅਤੇ ਕਿ ਜਿਹੜਾ ਬਿੱਲ ਪੇਸ਼ ਕੀਤਾ ਜਾਣਾ ਹੈ ਉਹ ਪਹਿਲਾਂ ਮੀਡੀਆ ਨੂੰ ਦੇ ਦਿੱਤਾ ਜਾਂਦਾ ਪਰ ਉਹ 'ਤੇ ਕੰਡੀਸ਼ਨ ਲਾ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ 'ਤੇ ਹਾਲੇ ਤੱਕ ਗੱਲ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਇਹ ਪਾਸ ਆਪਣੇ ਪੇਸ਼ ਨਹੀਂ ਹੁੰਦਾ ਔਰ ਇਸ ਦੇ ਉੱਤੇ ਜਦੋਂ ਮੀਡੀਆ ਨੇ ਨੈਸ਼ਨਲ ਪੋਸਟ ਗਲੋਬਲ ਮੇਲ ਨੇ ਇਸ ਦੀ ਗੱਲ ਕਰ ਦਿੱਤੀ ਕਿ ਆਹਾ ਜਿਹੜਾ ਨਵਾਂ ਬਿੱਲ ਆ ਰਿਹਾ ਅਤੇ ਉਸ ਤੋਂ ਬਾਅਦ ਬਾਕੀ ਮੀਡੀਆ ਨੇ ਵੀ ਇਸ ਦੇ ਉੱਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜੂਨ 7 ਤੱਕ 8.4 million ਕੈਨੇਡੀਅਨਸ ਵੱਲੋਂ ਇਹ CERB ਦੇ ਲਈ ਅਪਲਾਈ ਕੀਤਾ ਗਿਆ ਅਤੇ $44.6 billion ਜਿਹੜਾ ਆਲਰੇਡੀ ਲੋਕ ਇਸ ਤੋਂ ਲੈ ਚੁੱਕੇ ਨੇ ਸੋ ਦੇਖ ਰਿਹਾ ਹੈ ਕਿ ਸਰਕਾਰ ਕਿ ਅਗਰ ਇਸੇ ਤਰ੍ਹਾਂ ਹੀ ਇਹ ਬੈਨੀਫਿਟਸ ਲੋਕ ਲੈਂਦੇ ਰਹੇ ਤਾਂ ਇਹਦਾ ਮਤਲਬ ਬਹੁਤ ਵੱਡੀ ਰਕਮ ਆ ਜਿਹੜੀ ਸਰਕਾਰ ਦੀ ਉਹ ਖਰਚ ਹੋ ਜਾਵੇਗੀ ਅਤੇ ਹੁਣ ਲਿਬਰਲ ਸਰਕਾਰ ਇਸ ਨੂੰ ਰਾਈਟ ਵੇ ਕੰਟਰੋਲ ਕਰਨਾ ਚਾਹੁੰਦੀ ਹੈ ਕਿ CERB ਦੇ ਬੈਨੀਫਿਟਸ ਨੇ ਜੇ ਕਿਸੇ ਨੇ ਵੀ ਇਲੀਗਲ ਢੰਗ ਦੇ ਨਾਲ ਲਏ ਨੇ ਉਸ ਨੂੰ ਫਾਈਨ ਹੋਵੇ ਅਤੇ ਉਸ ਨੂੰ ਜੇਲ੍ਹ ਹੋਵੇ ਕੰਜ਼ਰਵੇਟਿਵ ਪਾਰਟੀ ਨੇ ਇਸ ਦੇ ਉੱਤੇ ਕੋਈ ਬਹੁਤਾ ਵਧੀਆ ਰਿਸਪੋਂਸ ਨਹੀਂ ਦਿੱਤਾ ਐਂਡਰੂ ਸ਼ੇਅਰ ਨੇ ਕਿਹਾ ਕਿ ਅਸੀਂ ਇਹਨਾਂ ਦੇ ਰਾਈਟ ਵੇ ਬਿੱਲ ਪਾਸ ਕਰਕੇ ਥੱਕੇ ਹਾਂ ਕਿ ਹਰ ਗੱਲ ਪਹਿਲਾਂ ਅਨਾਊਂਸ ਕਰਦੇ ਨੇ ਫਿਰ ਇਹ ਐਮਰਜੈਂਸੀ ਪਾਰਲੀਮੈਂਟ ਦੀ ਮੀਟਿੰਗ ਬੁਲਾਉਂਦੇ ਨੇ ਅਤੇ ਫਿਰ ਉਸ ਦੇ ਉੱਤੇ ਰਾਈਟ ਵੇ ਚਰਚਾ ਕਰਕੇ ਅਤੇ ਉਸ ਨੂੰ ਬਿੱਲ ਨੂੰ ਪਾਸ ਕਰਵਾਉਂਦੇ ਨੇ ਉਹਨਾਂ ਨੇ ਕਿਹਾ ਕਿ ਇਕਨੋਮਿਕ ਰਿਪੋਰਟ ਆਉਣ ਤੋਂ ਬਾਅਦ ਹੀ ਅਸੀਂ ਇਸ ਦੀ ਗੱਲ ਕਰਾਂਗੇ ਔਰ ਸੇਮ ਥਿੰਗ ਗੱਲ ਕੀਤੀ ਹੈ ਕਿਊਬੈਕ ਪਾਰਟੀ ਨੇ ਬਲੋਕ ਕਿਊਬੈਕਾ ਪਾਰਟੀ ਨੇ ਕਿ ਨਹੀਂ ਅਸੀਂ ਇਸ ਦੇ ਉੱਤੇ ਹਾਲੇ ਕੋਈ ਚਰਚਾ ਨਹੀਂ ਕਰਾਂਗੇ ਜਾਂ ਇਸ ਦੇ ਉੱਤੇ ਆਪਣਾ ਪੱਖ ਨਹੀਂ ਰੱਖਾਂਗੇ ਅਤੇ ਲੱਗਦਾ ਹੈ ਕਿ ਜਿਹੜੀ ਬਲੋਕ ਕਿਊਬੈਕਾ ਅਤੇ ਇਸ ਦੇ ਨਾਲ ਨਾਲ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹ ਇਸ ਬਿੱਲ ਦੇ ਉੱਤੇ ਹਮਾਇਤ ਕਰਨ ਵਾਲੀ ਨਹੀਂ ਹੈ ਅਤੇ ਹੁਣ ਜਿਹੜੀ ਪੂਰੀ ਦੀ ਪੂਰੀ ਇਸ ਸਮੇਂ ਨਜ਼ਰ ਹੈ ਉਹ ਜਗਮੀਤ ਸਿੰਘ ਦੇ ਉੱਤੇ ਟਿਕੀ ਹੋਈ ਹੈ ਜੇ NDP ਸਾਥ ਦਿੰਦੀ ਹੈ ਲਿਬਰਲ ਦਾ ਤਾਂ ਇਹ ਬਿੱਲ ਆ ਜਿਹੜਾ ਪਾਸ ਹੋਵੇਗਾ ਅਤੇ ਜਿਹੜੇ ਲੋਕਾਂ ਨੂੰ ਨੇ ਫਰਾਡੂਲੈਂਟ ਢੰਗ ਦੇ ਨਾਲ ਪੈਸੇ ਲਏ ਨੇ ਔਰ ਉਹਨਾਂ ਨੂੰ ਜੁਰਮਾਨਾ ਅਤੇ ਜੇਲ੍ਹ ਹੋ ਸਕਦੀ ਹੈ। ਜਗਮੀਤ ਸਿੰਘ 'ਤੇ ਕਿਉਂ ਇਹ ਮੰਨਿਆ ਜਾ ਰਿਹਾ ਕਿ ਜਗਮੀਤ ਸਿੰਘ ਇਸ ਦੇ ਹੱਕ ਵਿੱਚ ਪੁੱਗ ਸਕਦਾ ਹੈ ਅਤੇ ਲਿਬਰਲ ਦੇ ਨਾਲ ਇਸ ਬਿੱਲ ਦੇ ਉੱਤੇ ਖੜ ਸਕਦਾ ਹੈ, ਉਸ ਦਾ ਕਾਰਨ ਇਹ ਹੈ ਕਿ ਜਗਮੀਤ ਸਿੰਘ ਵੱਲੋਂ ਬੀਤੇ ਦਿਨੀ ਲਿਬਰਲ ਨੂੰ ਇੱਕ ਰਿਕੁਐਸਟ ਕੀਤੀ ਸੀ ਕਿ ਸਿੱਕ ਲੀਵਸ ਵਾਲੇ ਜਿਹੜੇ ਪੇਡ ਸਿੱਕ ਲੀਵਸ ਉਹ ਹੋਣੀ ਚਾਹੀਦੀ ਹੈ। ਸੋ ਉਸ ਦੇ ਉੱਤੇ ਲਿਬਰਲ ਨੇ ਜਗਮੀਤ ਸਿੰਘ ਦੀ ਗੱਲ ਮੰਨ ਕੇ ਸਾਥ ਦਿੱਤਾ ਅਤੇ ਉਸ ਬਿੱਲ ਨੂੰ ਜਿਹੜਾ ਪਾਸ ਕਰਵਾਇਆ ਅਤੇ ਉਹ ਅਲਾਓ ਕੀਤਾ ਕਿ ਸਿੱਕ ਲੀਵਸ ਦੇ ਲਈ ਪੈਸੇ ਮਿਲਣੇ ਚਾਹੀਦੇ ਨੇ। ਹੁਣ ਜਦੋਂ ਲਿਬਰਲ ਆਲਰੇਡੀ ਇੱਕ ਅਹਿਸਾਨ ਕਰ ਚੁੱਕੀ ਹੈ ਜਗਮੀਤ ਸਿੰਘ ਦੇ ਉੱਤੇ, ਜਗਮੀਤ ਸਿੰਘ ਦੀ ਇੱਕ ਮੰਗ ਆ ਜਿਹੜੀ ਲਿਬਰਲ ਮੰਗ ਚੁੱਕੀ ਹੈ, ਅਤੇ ਹੁਣ ਇਸ ਬਿੱਲ ਦੇ ਉੱਤੇ ਜਗਮੀਤ ਸਿੰਘ ਦੇਖਦੇ ਹਾਂ ਕਿ ਲਿਬਰਲ ਦਾ ਸਾਥ ਦਿੰਦਾ ਜਾਂ ਨਹੀਂ ਦਿੰਦਾ। ਜੇਕਰ ਲਿਬਰਲ ਦਾ ਇਸ ਦੇ ਉੱਤੇ ਸਾਥ ਨਹੀਂ ਦਿੰਦਾ, ਹੋ ਸਕਦਾ ਸਿੱਕ ਲੀਵਸ ਵਾਲਾ ਵੀ, ਪੇਡ ਸਿੱਕ ਲੀਵ ਵਾਲਾ ਵੀ ਮਸਲਾ ਜਿਹੜਾ ਉਹ ਖਟਿਆਈ ਦੇ ਵਿੱਚ ਪੈ ਜਾਵੇ। ਸੋ ਜਗਮੀਤ ਸਿੰਘ ਦੇ ਉੱਤੇ ਇਸ ਸਮੇਂ ਨਜ਼ਰਾਂ ਲੱਗੀਆਂ ਹੋਈਆਂ ਨੇ ਕਿ ਉਹ ਇਸ ਪ੍ਰਤੀ ਕਿ ਲਿਬਰਲ ਦੇ ਹੱਕ ਦੇ ਵਿੱਚ ਵੋਟ ਪਾਵੇਗਾ ਜਾਂ ਫਿਰ ਉਸ ਤੋਂ ਉਹ ਵੀ ਦੂਜੇ ਬਲੋਕ ਕਿਊਬਿਕਾ ਅਤੇ ਕੰਜ਼ਰਵੇਟਿਵ ਵਾਂਗੂ ਕੰਨੀ ਕਤਰਾ ਜਾਵੇਗਾ। ਪਰ ਜਿਹੜੀ ਬਲੋਕ ਕਿਊਬਿਕਾ ਉਹਦਾ ਕਹਿਣਾ ਕਿ ਸਭ ਤੋਂ ਪਹਿਲਾਂ ਇਹ ਜਿਹੜੀ ਇਹਨਾਂ ਨੇ ਪਾਰਟੀਆਂ ਨੇ ਵੇਜ ਸਬਸਿਡੀ ਦੇ ਲਈ ਅਪਲਾਈ ਕੀਤਾ ਉਹਨੂੰ ਬੰਦ ਕਰਾਓ, ਕਹਿੰਦੇ ਜਿਹੜੇ ਆ ਸੀ ਆਰ ਬੀ ਦੇ ਲਈ ਲੋਕਾਂ ਨੇ ਦੋ ਦੋ ਹਜ਼ਾਰ ਡਾਲਰ ਲਏ ਨੇ, ਇਹਦੀ ਗੱਲ ਅਸੀਂ ਬਾਅਦ 'ਚ ਕਰਾਂਗੇ, ਪਹਿਲਾਂ ਜਿਹੜੀ ਕਿ ਲਿਬਰਲਜ਼ ਨੇ ਵੀ ਅਪਲਾਈ ਕੀਤਾ, ਕੰਜ਼ਰਵੇਟਿਵਸ ਨੇ ਵੀ ਅਤੇ ਇਹਨੇ ਐੱਨ ਡੀ ਪੀ ਨੇ ਵੀ, ਸਾਰਿਆਂ ਨੇ ਅਪਲਾਈ ਕੀਤਾ, ਪਰ ਬਲੋਕ ਕਿਊਬਿਕਾ ਨੇ ਵੇਜ ਸਬਸਿਡੀ ਲਈ ਅਪਲਾਈ ਨਹੀਂ ਕੀਤਾ ਸੀ। ਉਹ ਕਹਿੰਦੇ ਕਿ ਪਹਿਲਾਂ ਉਹ 75% ਜਿਹੜਾ ਤੁਸੀਂ ਆਪਣੇ ਪਾਰਟੀ ਦੇ ਲਈ ਜਿਹੜੇ ਫੰਡ ਰੇਜ਼ਰ ਨੇ ਜਾਂ ਵਰਕਰਸ ਨੇ ਹੋਰ ਸਾਰੇ ਨੇ ਉਹਨਾਂ ਨੇ ਅਪਲਾਈ ਕੀਤਾ, ਪਹਿਲਾਂ ਉਹਨਾਂ ਨੂੰ ਤੁਸੀਂ ਉਹਦੇ 'ਤੇ ਪਹਿਲਾਂ ਗੱਲ ਕਰੋ ਸਾਡੇ ਨਾਲ। ਸੋ ਦੇਖਦੇ ਹਾਂ ਇਹ ਬਿੱਲ ਕਿਸ ਤਰ੍ਹਾਂ ਪਾਸ ਹੁੰਦਾ ਜਾਂ ਇਸ ਦੇ ਵਿੱਚ ਕੋਈ ਚੇਂਜਸ ਆਉਂਦੀਆਂ ਨੇ ਤਾਂ ਜਗਮੀਤ ਸਿੰਘ ਇਸ ਦੇ ਉੱਤੇ ਕੀ ਰਿਸਪੋਂਸ ਦਿੰਦਾ। ਸੋ ਤਿੰਨ ਗੱਲਾਂ ਮੋਟੇ ਤੌਰ ਦੇ ਉੱਤੇ ਇਸ ਸਮੇਂ ਚੱਲ ਰਹੀਆਂ ਨੇ ਕਿ ਇੱਕ, ਜੇਕਰ ਕੋਈ ਵੀ ਵਿਅਕਤੀ ਹੈ ਉਹ ਫੇਲ ਟੂ ਰਿਟਰਨ ਟੂ ਵਰਕ ਵੈਨ ਇਟ ਇਜ਼ ਰੀਜ਼ਨੇਬਲ ਟੂ ਡੂ ਸੋ ਐਂਡ ਦੇਅਰ ਇੰਪਲੋਇਰ ਆਸਕ ਦੈਮ ਟੂ, ਭਾਵ ਕਿ ਜੇਕਰ ਕੋਈ ਵੀ ਕਿਸੇ ਨੂੰ ਕਹਿੰਦਾ ਵੀ ਆ ਭਾਈ ਕੰਮ ਦੁਬਾਰਾ ਸ਼ੁਰੂ ਹੋ ਗਿਆ ਅਤੇ ਕੰਮ 'ਤੇ ਆ ਜਾਓ, ਅਤੇ ਅਗਲਾ ਮੂਹਰੇ ਉਹ ਕਹਿੰਦਾ ਨਹੀਂ ਜੀ ਅਸੀਂ ਆ ਨਹੀਂ ਸਕਦੇ ਕਿ ਅਸੀਂ ਤਾਂ ਘਰ ਹੀ ਠੀਕ ਹੈ, ਸਾਨੂੰ ਹਲੇ ਕੰਮ ਕਰਨ ਵਾਲਾ ਮਾਹੌਲ ਬਣਿਆ ਨਹੀਂ ਗਾ, ਕੋਵਿਡ-19 ਕਰਕੇ ਅਸੀਂ ਤਾਂ ਘਰ ਹੀ ਬੈਠੇ ਹਾਂ, ਸਾਨੂੰ ਡਰ ਹੈ, ਅਤੇ ਉਹ ਵੀ ਉਸ ਨੂੰ ਫਾਈਨ ਅਤੇ ਜੇਲ੍ਹ ਹੋਵੇਗੀ। ਦੂਸਰਾ, ਫੇਲ ਟੂ ਰਿਜ਼ਿਊਮ ਸੈਲਫ ਇੰਪਲੋਇਮੈਂਟ ਵੈਨ ਇਟ ਇਜ਼ ਰੀਜ਼ਨੇਬਲ ਟੂ ਡੂ ਸੋ, ਕਿ ਜਿਹੜੇ ਲੋਕ ਸੈਲਫ ਇੰਪਲੋਇਡ ਨੇ ਉਹ ਨਹੀਂ ਆਪਣਾ ਕੰਮ ਦੁਬਾਰਾ ਸ਼ੁਰੂ ਕਰਦੇ, ਲੈਟਸ ਸੇ ਟੈਕਸੀਸ ਦੇ ਲਈ, ਟਰੱਕਿੰਗ ਵਾਲੇ ਅਤੇ ਛੋਟੇ ਸਮਾਲ ਬਿਜ਼ਨਸਿਸ ਵਾਲੇ ਜਿਹੜੇ ਜਿਹੜੇ ਬਿਜ਼ਨਸ ਖੋਲ੍ਹਦੇ ਨੇ, ਅਗਰ ਉਹ ਆਪਣਾ ਬਿਜ਼ਨਸ ਨਹੀਂ ਖੋਲ੍ਹਦੇ ਗੇ ਅਤੇ ਉਹ ਬੈਨੀਫਿਟਸ ਵਗੈਰਾ ਲੈ ਰਹੇ ਨੇ ਅਤੇ ਉਹ ਕਹਿੰਦੇ ਨੇ ਨਹੀਂ ਅਸੀਂ ਘਰ ਬੈਠੇ ਹੀ ਠੀਕ ਹਾਂ, ਉਹਨਾਂ ਨੂੰ ਵੀ ਜੁਰਮਾਨਾ ਹੋ ਸਕਦਾ ਹੈ। ਡਿਕਲਾਈਨ ਦੇ ਰੀਜ਼ਨੇਬਲ ਜੋਬ ਆਫਰ ਵੈਨ ਦੇ ਆਰ ਏਬਲ ਟੂ ਵਰਕ, ਜੇ ਕੋਈ ਕਿਸੇ ਨੂੰ ਜੋਬ ਆਫਰ ਆਉਂਦੀ ਹੈ, ਕੋਈ ਈਮੇਲ ਭੇਜਦਾ ਇੰਪਲੋਇਰ ਕਿ ਤੁਸੀਂ ਸਾਨੂੰ ਰੈਜ਼ਮੇ ਭੇਜਿਆ ਸੀਗਾ, ਆ ਜਾਓ ਤੁਹਾਡੇ ਲਈ ਜੋਬ ਆਫਰ ਹੈ ਸਾਡੇ ਪਾਸ, ਅਤੇ ਅਗਲੋਂ ਅੱਗੋਂ ਅਗਲਾ ਕਹਿੰਦਾ ਨਹੀਂ ਹਜੇ 2-3 ਮਹੀਨੇ ਠਹਿਰ ਜਾਓ ਜਾਂ ਉਸਦਾ ਜਵਾਬ ਨਹੀਂ ਦਿੰਦਾ, ਉਸ ਨੂੰ ਵੀ ਜਿਹੜਾ ਫਾਈਨ ਹੋ ਸਕਦਾ ਅਤੇ ਉਸ ਨੂੰ ਵੀ ਜੇਲ੍ਹ ਹੋ ਸਕਦੀ ਹੈ। ਇਹ 3-4 ਵੱਡੀਆਂ ਗੱਲਾਂ ਇਸ ਸਮੇਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਵੀ ਲੋਕਾਂ ਨੇ ਸੀ ਈ ਆਰ ਬੀ ਲਿਆ ਆ ਔਰ ਉਹ ਲੈਣ ਤੋਂ ਬਾਅਦ ਹੁਣ ਇਹ ਅਗਰ 3 ਵੱਡੀਆਂ ਗੱਲਾਂ ਦੇ ਵਿੱਚੋਂ ਫੇਰ ਹੁੰਦੇ ਨੇ ਤਾਂ ਉਹਨਾਂ ਨੂੰ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ। ਸੀ ਈ ਆਰ ਬੀ ਦਾ ਜਿਹੜਾ ਮਸਲਾ ਉਹ ਇਸ ਸਮੇਂ ਪੂਰੀ ਤਰ੍ਹਾਂ ਪਖਿਆ ਹੋਇਆ ਕਿਉਂਕਿ ਬਹੁਤ ਜ਼ਿਆਦਾ ਪੈਸੇ ਗਵਰਨਮੈਂਟ ਨੇ ਆਈ ਥਿੰਕ ਕਿ ਗਵਰਨਮੈਂਟ ਨੇ ਇੰਨਾ ਸੋਚਿਆ ਨਹੀਂ ਹੋਣਾ ਕਿ ਪਹਿਲੇ ਮਹੀਨੇ ਹੀ $44 billion ਦੇ ਦਿੱਤਾ ਜਾਵੇਗਾ। ਹੁਣ ਜਦੋਂ ਬਿਲਕੁਲ ਲੋਕ 8.4 million ਲੋਕ ਨੇ ਜਿਹੜੇ ਬਹਿ ਗਏ ਨੇ ਇਸ ਨੂੰ ਅਪਲਾਈ ਕਰਕੇ, ਅਤੇ ਗਵਰਨਮੈਂਟ ਵੀ ਹੈਰਾਨ ਹੋਣੀ ਹੈ ਕਿ ਵੀ ਇੰਨੇ ਲੋਕ ਜਿਨ੍ਹਾਂ ਨੂੰ ਸੀ ਈ ਆਰ ਬੀ ਦੀ ਜ਼ਰੂਰਤ ਸੀਗੀ ਅਤੇ ਹੁਣ ਫਟਾਫਟ ਉਸ ਨੂੰ ਵਾਪਸ ਕਰਨ ਦੀਆਂ ਗੱਲਾਂ ਨੇ ਜਿਹੜੀਆਂ ਇਸ ਸਮੇਂ ਕੀਤੀਆਂ ਜਾ ਰਹੀਆਂ ਨੇ। ਮੇਰੇ ਨਾਲ ਇਸ ਸਮੇਂ ਡਾਕਟਰ ਕੁਲਦੀਪ ਜੀ ਨੇ, ਹੋਮਿਓਪੈਥੀ ਦੀ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਵੱਡੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਡੱਗ ਫੂਡ ਵੱਲੋਂ ਜੋ ਨਵਾਂ ਆਰਡਰ ਕਰ ਦਿੱਤਾ ਗਿਆ ਕਿ ਕੋਈ ਵੀ ਅਗਸਤ ਤੱਕ ਕਿਸੇ ਵੀ ਟੈਨੈਂਟ ਨੂੰ ਇਵੈਕਟ ਨਹੀਂ ਕਰ ਸਕਦਾ, ਸਮਾਲ ਬਿਜ਼ਨਸਿਸ ਵਾਲੇ ਕੋਈ ਵੀ ਲੈਂਡਲੋਰਡ ਕਿਸੇ ਵੀ ਟੈਨੈਂਟ ਨੂੰ ਇਵੈਕਟ ਨਹੀਂ ਕਰ ਸਕਦਾ, ਚਾਹੇ ਉਹ ਰੈਂਟ ਦੇ ਰਿਹਾ ਚਾਹੇ ਨਹੀਂ ਦੇ ਰਿਹਾ, ਇਹਦਾ ਡਿਟੇਲ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਇਸ ਸਮੇਂ ਡਾਕਟਰ ਕੁਲਦੀਪ ਜੀ ਨੇ ਸਾਡੇ ਨਾਲ, ਡਾਕਟਰ ਸਾਹਿਬ ਜੀ ਆਏ ਨੇ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਜੀ, ਤੁਹਾਨੂੰ ਤੇ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਇਹਨਾਂ ਦਾ
ਜੀ। ਸਤਿ ਸ੍ਰੀ ਅਕਾਲ ਜੀ।
ਅੱਜ ਗਰੇਵਾਲ ਜੀ ਆਪਾਂ ਜਿਹੜੇ ਟੋਕਸਿਨ ਹੋ ਜਾਂਦੇ ਨੇ ਬੋਡੀ ਦੇ ਵਿੱਚ ਉਹਦੇ ਬਾਰੇ ਕਰਾਂਗੇ, ਸਾਇਨ ਤੁਹਾਨੂੰ ਕਿਵੇਂ ਪਤਾ ਲੱਗਦੇ ਬੋਡੀ ਦੇ ਟੋਕਸਿਨ ਨੇ। ਦੇਖੋ ਕਈ ਬਿਮਾਰੀਆਂ ਸਾਡੀ ਬੋਡੀ ਦੇ ਵਿੱਚ ਜਾਂ ਟੋਕਸਿਨ ਹੋ ਜਾਂਦੇ ਨੇ ਉਹਦੇ ਕਰਕੇ ਹੁੰਦੇ ਨੇ, ਠੀਕ ਹੈ। ਤੋ ਪਹਿਲਾਂ ਤਾਂ ਮੈਂ ਇੰਟਰੋਡਕਸ਼ਨ ਦੇ ਦਵਾਂ, ਕਿਸੇ ਨੂੰ ਵੀ ਵੱਡੀ ਤੋਂ ਵੱਡੀ ਬਿਮਾਰੀ ਹੈ ਵਾਰ ਵਾਰ ਮੈਂ ਕਹਿੰਦਾ ਹੁੰਦਾ ਹਮੇਸ਼ਾ ਕੇਡੀ ਹੋਮਿਓਪੈਥੀ ਯਾਦ ਰੱਖੋ, ਮੇਰਾ ਨੰਬਰ ਯਾਦ ਰੱਖੋ, ਇਸ ਫੀਲਡ ਦੇ ਵਿੱਚ 40 ਸਾਲ ਹੋ ਗਏ, ਕਿਉਂਕਿ ਮੈਂ ਵਾਰ ਵਾਰ ਰਿਪੀਟ ਕਰਦਾ ਹੁੰਦਾ ਇਹ ਚਾਹੇ, ਠੀਕ ਨੀ, ਕਿਉਂਕਿ ਦੇਖੋ ਇੰਨੇ ਐਕਸਪੀਰੀਅੰਸ 1979 ਦੇ ਵਿੱਚ ਹੋਮਿਓਪੈਥੀ ਡਿਗਰੀ 40 ਦਹਾਕੇ ਹੋ ਗਏ ਮੈਨੂੰ ਇਸ ਫੀਲਡ ਦੇ ਵਿੱਚ, ਔਰ ਮੈਂ ਪ੍ਰੂਵ ਕਰਤਾ ਕਿ ਹੋਮਿਓਪੈਥੀ ਤੋਂ ਵਧੀਆ ਦਵਾਈ ਹੈ ਨਹੀਂ ਕੋਈ, ਜਿਹੜੇ ਤੁਸੀਂ ਜੇ ਤੁਸੀਂ ਸੀਰੀਅਸ ਹੈਗੇ ਟ੍ਰੀਟਮੈਂਟ ਵਾਸਤੇ, ਜੇ ਤੁਹਾਨੂੰ ਜੇ ਛੋਟੀ ਬਿਮਾਰੀ ਹੈ ਜਾਂ ਵੱਡੀ ਬਿਮਾਰੀ ਹੈ ਜ਼ਰੂਰ ਮੇਰੇ ਕੋਲ ਵਿਜ਼ਿਟ ਕਰੋ, ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰਗਾ। ਮੇਰਾ ਨੰਬਰ 6470055-6487-818-0055 ਕਦੇ ਵੀ ਕਾਲ ਕਰ ਸਕਦੇ ਹੋ। 7 ਡੇਜ਼ ਮੇਰੀ ਕਲੀਨਿਕ ਹੁੰਦੀ ਹੈ, 20 ਮੈਰੀਟਾਈਮ ਓਂਟਾਰੀਓ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ
ਜੀ।
ਤੋਂ ਹਾਂਜੀ, ਹੁਣ ਆਪਾਂ ਟੋਕਸਿਨ ਬਾਰੇ ਗੱਲ ਕਰਦੇ ਹਾਂ। ਟੋਕਸਿਨ ਦੇਖੋ ਦੋ ਤਰ੍ਹਾਂ ਦੇ ਟੋਕਸਿਨ ਹੁੰਦੇ ਸਰ, ਕੋਈ ਵੀ ਤੁਹਾਡੀ ਬੋਡੀ ਦੇ ਇੰਟਰਫਰੈਂਸ ਹੁੰਦੀ ਹੈ, ਕੋਈ ਵੀ ਤੁਹਾਨੂੰ ਸਕਿਨ ਹੁੰਦਾ ਜਾਂ ਹੋਰ ਕੋਈ ਪ੍ਰੋਬਲਮ ਹੁੰਦੀ ਹੈ, ਇਟ ਮੀਨਸ ਤੁਹਾਡੇ ਬੋਡੀ ਦੇ ਅੰਦਰ ਟੋਕਸਿਨ ਹੈਗੇ ਨੇ। ਇੱਕ ਇੰਡੋ ਟੋਕਸਿਨ ਹੁੰਦੇ ਨੇ, ਇੱਕ ਐਕਸੋ ਟੋਕਸਿਨ। ਇੰਡੋ ਟੋਕਸਿਨ ਸਾਡੇ ਅੰਦਰ ਬੋਡੀ ਦੇ ਅੰਦਰ ਬਣਦੇ ਨੇ, ਜਿਵੇਂ ਤੁਹਾਨੂੰ ਕਈਆਂ ਨੂੰ ਪਿਸ਼ਾਬ ਦੇ ਵਿੱਚ ਯੂਰਿਕ ਐਸਿਡ ਆ ਜਾਂਦਾ, ਦੈਟ ਉਹ ਵੀ ਟੋਕਸਿਨ ਹੈਗੇ ਨੇ, ਠੀਕ ਹੈ। ਉਹਨੂੰ ਇੰਡੋ ਟੋਕਸਿਨ ਕਹਿੰਦੇ ਨੇ। ਐਕਸੋ ਟੋਕਸਿਨ ਉਹ ਬੈਕਟੀਰੀਆ ਦੁਆਰਾ ਮਤਲਬ ਹੁੰਦੇ ਨੇ, ਰਿਲੀਜ਼ ਹੁੰਦੇ ਨੇ, ਉਹ ਤੁਹਾਡੇ ਕਿਸੇ ਫੂਡ ਨਾਲ ਹੋ ਸਕਦਾ, ਪ੍ਰੈਸਕ੍ਰਿਪਸ਼ਨ ਡਰੱਗ ਨਾਲ, ਸਿੰਥੈਟਿਕ ਕਲੋਥ ਹੋ ਜਾਂਦੇ, ਕਾਰਪੇਟ ਨਾਲ ਹੋ ਸਕਦੀ ਹੈ, ਬਿਲਡਿੰਗ ਮਟੀਰੀਅਲ ਨਾਲ ਹੋ ਸਕਦਾ, ਕਲੀਨਿੰਗ ਮਟੀਰੀਅਲ ਹੋ ਸਕਦੇ ਨੇ, ਪਰਫਿਊਮ ਯੂਜ ਕਰ ਸਕਦੇ ਨੇ, ਕੋਈ ਇਹ ਬਾਹਰਲੇ ਤੁਹਾਡੇ ਜੀ ਉਹਦੇ ਨਾਲ ਤੁਹਾਡੇ ਬੋਡੀ ਦੇ ਵਿੱਚ ਇੰਟਰ ਕਰਦੇ ਨੇ ਟੋਕਸਿਨ ਜੀ। ਤੋ ਇਹਦੇ ਸਿਮਟਮ ਕੀ ਹੁੰਦੇ ਨੇ, ਸਿਮਟਮ ਕੀ, ਜੇ ਤੁਸੀਂ ਸਲੀਪ ਤੇ ਬਾਅਦ ਵੀ ਜੇ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ, ਜੇ ਸੌਣ ਤੇ ਬਾਅਦ ਵੀ ਥਕਾਵਟ ਮਹਿਸੂਸ ਹੁੰਦੀ ਹੈ, ਇਟ ਮੀਨਸ ਤੁਹਾਡੇ ਅੰਦਰ ਬੋਡੀ ਦੇ ਅੰਦਰ ਟੋਕਸਿਨ ਹੈਗੇ ਨੇ, ਠੀਕ ਹੈ ਨੀ। ਔਰ ਵੇਟ ਗੇਨ ਹੋ ਰਿਹਾ ਤੁਹਾਡਾ ਵਿਦਆਊਟ, ਤੁਸੀਂ ਐਕਸਰਸਾਈਜ਼ ਵੀ ਕਰਦੇ ਹੋ, ਸਭ ਕੁਝ ਕਰਦੇ ਹੋ, ਤਾਂ ਵੀ ਤੁਹਾਡਾ ਵੇਟ ਗੇਨ ਹੋ ਰਿਹਾ, ਤੁਹਾਡੇ ਮੂੰਹ ਚ ਸਮੈਲ ਆਉਂਦੀ ਹੈ, ਬੈਡ ਬ੍ਰੈਥ ਕਹਿੰਦੇ ਇਹਨੂੰ, ਠੀਕ ਹੈ ਨੀ। ਉਹ ਇਟ ਮੀਨਸ ਤੁਹਾਡਾ ਲੀਵਰ ਤੁਹਾਡਾ ਸਟਰਗਲ ਕਰ ਰਿਹਾ ਤੁਹਾਡਾ, ਠੀਕ ਹੈ ਨਾ, ਇਸ ਕਰਕੇ ਬੈਡ ਬ੍ਰੈਥ ਆਉਂਦੀ। ਕੋਨਸਟੀਪੇਸ਼ਨ ਜਿਹੜੇ ਲੋਕਾਂ ਨੂੰ ਜਿਹੜੇ ਬਹੁਤ ਪ੍ਰੋਬਲਮ ਹੈਗੀ ਕੋਨਸਟੀਪੇਸ਼ਨ, ਜਿਹੜੇ ਲੋਕ 20-20 ਸਾਲ ਸਫ਼ਰ ਕਰਦੇ ਰਹੇ, ਹੋਮਿਓਪੈਥੀ ਟ੍ਰੀਟਮੈਂਟ ਕਰੋ, ਜ਼ਰੂਰ ਠੀਕ ਹੋਊਗੇ, ਠੀਕ ਹੈ
ਜੀ।
ਸੈਂਸਿਟੀ ਔਰ ਸੈਂਟ ਨਾਲ ਤੁਹਾਨੂੰ ਸੈਂਸਿਟੀ ਹੁੰਦੀ ਹੈ, ਮਸਲ ਪੇਨ ਹੁੰਦਾ ਹੈ, ਔਰ ਸਕਿਨ ਰਿਐਕਸ਼ਨ। ਸਕਿਨ ਦੇਖੋ ਜੀ, ਕਈ ਬਿਮਾਰੀਆਂ ਮੈਂ ਦੱਸਦਾ ਸਕਿਨ ਦੀਆਂ ਥੋੜ੍ਹੀਆਂ ਜਿਹੀਆਂ। ਦੇਖੋ ਕੁੜੀਆਂ ਬੱਚੇ ਜਿਹੜੇ ਸੁਣ ਰਹੇ ਨੇ ਜਾਂ ਕੋਈ ਵੀ ਲਿਸਨਰ ਸੁਣ ਰਿਹਾ, ਐਕਨੀ ਬੱਚੇ ਲੋਕ ਪਰੇਸ਼ਾਨ ਰਹਿੰਦੇ ਨੇ, ਮੈਂ ਦਾਅਵੇ ਨਾਲ ਕਹਿ ਸਕਦਾ, ਕਿਤੇ ਚਲੇ ਜਾਓ ਦੱਸ ਵੀ ਲੋਕ ਬੱਚੀਆਂ ਪਰੇਸ਼ਾਨ ਰਹਿੰਦੇ, ਦਾਗ ਬਣ ਜਾਂਦੇ ਨੇ। ਜੇ ਤੁਹਾਨੂੰ ਕਿਸੇ ਨੂੰ ਵੀ ਐਕਨੀ ਹੈਗਾ, ਜਰੂਰ ਮੇਰੇ ਕੋਲ ਆਓ, ਜਰੂਰ ਮੈਂ ਤੁਹਾਡੀ ਹੈਲਪ ਕਰੂੰਗਾ, ਔਰ ਜਲਦੀ ਟ੍ਰੀਟਮੈਂਟ ਕਰੋ, ਠੀਕ ਹੈ। ਐਕਨੀ, ਐਗਜ਼ੀਮਾ, ਸੋਰਾਇਸਿਸ, ਇਹ ਮੇਰੇ ਕੋਲ ਹਰ ਪੇਸ਼ੈਂਟ ਮੇਰੇ ਕੋਲ ਇਸ ਟਾਈਮ ਹੈਗਾ। ਔਰ ਵਿਟੀਮਿਗੋ, ਵਾਈਟ ਸਪੋਟ ਦੇ ਮੈਂ ਬਹੁਤ ਪੇਸ਼ੈਂਟ ਮੈਂ ਠੀਕ ਕੀਤੇ ਨੇ, ਠੀਕ ਹੈ ਜੀ। ਦੋ ਮੇਰੇ ਕੋਲ ਇਹਦਾ ਵੀ ਟ੍ਰੀਟਮੈਂਟ ਚੱਲ ਰਿਹਾ ਹੈਗਾ ਜੀ। ਤੋ ਕਿਸੇ ਨੂੰ, ਠੀਕ ਹੈ, ਤੋ ਕਿਸੇ ਨੂੰ ਵੀ ਇਹ ਟ੍ਰੀਟਮੈਂਟ, ਕੋਈ ਹੋਰ ਵੀ ਬਿਮਾਰੀ ਹੋਵੇ, ਜ਼ਰੂਰ ਮੇਰੇ ਕੋਲ ਵਿਜ਼ਿਟ ਕਰੋ। ਜੋ ਪੇਟ ਦੀ ਬਿਮਾਰੀ ਹੈਗੀ ਹੈ, ਕੋਈ ਤੁਹਾਡੀ ਯੂਰੀਨਰੀ ਇਨਫੈਕਸ਼ਨ ਹੈ, ਲੇਡੀਜ਼ ਦੀ ਬਿਮਾਰੀ ਹੈ, ਲੇਡੀਜ਼ ਨੂੰ ਬਹੁਤ ਪਰੇਸ਼ਾਨ ਰਹਿੰਦੀਆਂ ਨੇ, ਬਲੀਡਿੰਗ ਹੁੰਦੀ ਰਹਿੰਦੀ ਹੈ ਕਈਆਂ ਨੂੰ, ਹਰ ਪੇਸ਼ੈਂਟ ਮੇਰਾ ਅੱਜ ਤੱਕ ਠੀਕ ਹੋਇਆ ਮੋਸਟਲੀ ਜੇ, ਠੀਕ ਹੈ
ਜੀ।
6478-0055-6478-0055 ਦਾ ਕਦੇ ਵੀ ਕਾਲ ਕਰਕੇ ਮੈਨੂੰ ਆ ਸਕਦੇ ਹਾਂ। ਹੁਣ ਆਪਾਂ ਫੋਨ ਤੇ ਹੀ ਪੇਸ਼ੈਂਟ ਲੈ ਰਹੇ ਹਾਂ, ਵੀਡੀਓ ਕਾਲ ਤੇ ਤੁਸੀਂ ਦਵਾਈ ਪਿਕਅਪ ਮੇਰੇ ਆਫਿਸ ਚ ਕਰਨ ਆਉਣਾਗੇ। ਥੈਂਕ ਯੂ ਵੈਰੀ ਮਚ ਗਰੀਵਾਲ ਜੀ,
ਥੈਂਕ ਯੂ ਜੀ, ਧੰਨਵਾਦ। 6478-0055 ਇਹਨਾਂ ਨੰਬਰ ਹੈ, 6478-0055 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਕਨੇਡੀਅਨ ਆਗੂ ਐਂਡੂਸ਼ੀਅਰ ਨੇ ਕੱਲ ਇੱਕ ਬਿਆਨ ਜਾਰੀ ਕਰਦੇ ਕਿਹਾ ਕਿ ਕੈਨੇਡੀਅਨ ਦਾ ਇਸ ਗੱਲ ਨੂੰ ਲੈ ਕੇ ਗੁੱਸੇ ਹੋਣ ਦਾ ਪੂਰਾ ਹੱਕ ਬਣਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਹਾਂਮਾਰੀ ਨੂੰ ਰੋਕਣ ਲਈ ਕਈ ਮਹੀਨਿਆਂ ਤੋਂ ਉਹਨਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੰਦੇ ਰਹੇ ਅਤੇ ਹੁਣ ਉਹ ਆਪ ਉਹਨਾਂ ਵੱਲੋਂ ਮੁਜ਼ਾਹਰੇ ਵਿੱਚ ਹਿੱਸਾ ਲਿਆ ਗਿਆ। ਸ਼ੇਰ ਨੇ ਆਖਿਆ ਕਿ ਬਹੁਤੇ ਕੈਨੇਡੀਅਨ ਘਰਾਂ ਵਿੱਚ ਰਹਿ ਕੇ ਭੀੜ ਭਾੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੇ ਨਾਲ ਨਾਲ ਹਸਪਤਾਲ ਨਾ ਜਾਣ ਅਤੇ ਕਿਸੇ ਦੀ ਮੌਤ ਉੱਤੇ ਅੰਤਮ ਰਸਮਾਂ ਵਿੱਚ ਹਿੱਸਾ ਨਾ ਲੈਣ ਸੰਬੰਧੀ ਲਾਗੂ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਤਾਂ ਕੋਵਿਡ-19 ਮਹਾਂਮਾਰੀ ਦਾ ਅਗਾਂਹ ਪਸਾਰ ਨਾ ਹੋਵੇ। ਅੰਟਾਰੀਓ ਵਿੱਚ ਅਜੇ ਵੀ ਵੱਡੇ ਇਕੱਠ ਖਿਲਾਫ਼ ਨਿਯਮ ਲਾਗੂ ਹੈ ਅਤੇ ਪ੍ਰੋਵਿੰਸ ਵਿੱਚ ਲਾਕਡਾਊਨ ਪੂਰੀ ਤਰ੍ਹਾਂ ਨਹੀਂ ਖੁੱਲ੍ਹਿਆ, ਪਰ ਇਸ ਦੇ ਬਾਵਜੂਦ ਟਰੂਡੋ ਨੇ ਬੀਤੇ ਦਿਨੀ ਪਾਰਲੀਮੈਂਟ ਹਿੱਲ ਉੱਤੇ ਨਸਲਵਾਦ ਵਿਰੋਧੀ ਰੈਲੀ ਵਿੱਚ ਹਿੱਸਾ ਲਿਆ ਅਤੇ ਇਸ ਮੁਜ਼ਾਹਰੇ ਵਿੱਚ 4,000 ਲੋਕ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਕੁਝ ਇੱਕ ਨੇ ਫਿਜ਼ੀਕਲ ਡਿਸਟੈਂਸ ਦਾ ਪਾਲਣ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਅੰਟਾਰੀਓ ਵਿੱਚ ਅਜੇ ਵੀ ਰੋਜ਼ਾਨਾ ਕੋਵਿਡ-19 ਦੇ ਸੈਂਕੜੇ ਮਾਮਲੇ ਨਿਕਲ ਰਹੇ ਨੇ। ਪ੍ਰਧਾਨ ਮੰਤਰੀ ਨੇ ਮੁਜ਼ਾਹਰੇ ਵਿੱਚ ਮਾਸਕ ਪਾਇਆ ਹੋਇਆ ਸੀ, ਪਰ ਕੁਝ ਹੋਰ ਲੋਕ ਜਿਹੜੇ ਕਿ ਉੱਥੇ ਮੌਜੂਦ ਸਨ ਉਹਨਾਂ ਨੇ ਮਾਸਕ ਨਹੀਂ ਸੀ ਪਾਇਆ ਹੋਇਆ। ਟਰੂਡੋ ਨੇ ਭੀੜ ਵਿੱਚ ਕੁਝ ਲੋਕਾਂ ਨਾਲ ਹੱਥ ਮਿਲਾਏ। ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਅਜਿਹਾ ਕਰਨ ਦੇ ਖਿਲਾਫ਼ ਚੇਤਾਵਨੀ ਦਿੱਤੀ ਗਈ ਹੈ। ਸ਼ੇਰ ਨੇ ਆਖਿਆ ਕਿ ਟਰੂਡੋ ਨੂੰ ਇਸ ਤਰ੍ਹਾਂ ਭੀੜ ਵਿੱਚ ਵੇਖ ਕੇ ਲੋਕ ਪਰੇਸ਼ਾਨ ਅਤੇ ਭੰਬਲ ਭੂਸੇ ਵਿੱਚ ਹਨ। ਜਦੋਂ ਪ੍ਰਧਾਨ ਮੰਤਰੀ ਹੀ ਸਿਹਤ ਸਬੰਧੀ ਜਾਰੀ ਦਿਸ਼ਾ ਨਿਰਦੇਸ਼ ਜਾਂ ਫਿਰ ਸਿਫਾਰਸ਼ਾਂ ਦਾ ਪਾਲਣ ਨਹੀਂ ਕਰ ਰਹੇ ਤਾਂ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਕੱਲ੍ਹ ਟਰੂਡੋ ਨੇ ਆਖਿਆ ਕਿ ਦੇਸ਼ ਨੂੰ ਮੁਜ਼ਾਹਰਿਆਂ ਅਤੇ ਸਿਹਤ ਸਬੰਧੀ ਮਾਪਦੰਡਾਂ ਵਿੱਚ ਸਹੀ ਤਾਲਮੇਲ ਬਿਠਾਉਣਾ ਹੋਵੇਗਾ। ਅਸੀਂ ਦੁਨੀਆ ਨੂੰ ਬਿਹਤਰ ਬਣਾਉਣ ਲਈ ਭਾਵੇਂ ਰੋਸ ਮੁਜ਼ਾਹਰੇ ਕਰ ਰਹੇ ਹੋਈਏ, ਪਰ ਸਾਨੂੰ ਪਬਲਿਕ ਹੈਲਥ ਐਡਵਾਈਸ ਜ਼ਰੂਰ ਮੰਨਣੀ ਚਾਹੀਦੀ ਹੈ। ਟਰੂਡੋ ਨੇ ਆਖਿਆ ਕਿ ਉਹ ਰੈਲੀ ਵਿੱਚ ਕਮਿਊਨਿਟੀ ਆਗੂਆਂ ਅਤੇ ਬਲੈਕ ਕੈਨੇਡੀਅਨ ਦੀਆਂ ਮੰਗਾਂ ਨੂੰ ਸੁਣਨ ਲਈ ਅਤੇ ਉਹਨਾਂ ਦੇ ਸਮਰਥਨ ਲਈ ਉੱਥੇ ਗਏ ਸਨ। ਸੋ ਇਸ ਤੋਂ ਬਾਅਦ ਜਿਹੜੀ ਵੱਡੀ ਗੱਲ ਚੱਲ ਰਹੀ ਹੈ ਕਿ ਦਹਾਕਿਆਂ ਤੋਂ ਚੱਲੀ ਆ ਰਹੀ ਪੁਲਿਸ ਸੁਧਾਰਾਂ ਦੀ ਮੰਗ ਅਸਫਲ ਰਹਿਣ ਤੋਂ ਬਾਅਦ ਨਸਲਵਾਦ ਦਾ ਵਿਰੋਧ ਕਰ ਰਹੇ ਕੈਨੇਡੀਅਨ ਮੁਜ਼ਾਹਰਾਕਾਰੀਆਂ ਨੇ ਹੁਣ ਪੁਲਿਸ ਨੂੰ ਫੰਡ ਦੇਣੇ ਬੰਦ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਸਮਾਜ ਸੇਵਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਅਸੀਂ ਇਸ ਮਾਮਲੇ ਵਿੱਚ ਤਬਦੀਲੀ ਲੈ ਕੇ ਆਉਣੀ ਚਾਹੁੰਦੇ ਹਾਂ ਤਾਂ ਦੇਸ਼ ਦੀ ਪੁਲਿਸ ਨੂੰ ਮੁਹੱਈਆ ਕਰਵਾਏ ਜਾਣ ਵਾਲੇ ਫੰਡ ਖਤਮ ਕਰਨਾ ਹੋਵੇਗਾ। ਇਸ ਨਾਲ ਪੁਲਿਸ ਦੀ ਸ਼ਮੂਲੀਅਤ ਵਾਲੀਆਂ ਮੌਤਾਂ ਜਿਵੇਂ ਕਿ ਮਿਨੀਸੋਟਾ ਦੇ ਵਿਅਕਤੀ ਜਾਰਜ ਫਲੋਇਡ ਅਤੇ ਟੋਰਾਂਟੋ ਦੀ ਮਹਿਲਾ ਰੇਸਿਸ ਕੋਚਿਸਕੀ ਦੇ ਅੰਕੜੇ ਵਿੱਚ ਕਮੀ ਆਵੇਗੀ। ਸਟੈਟਿਕਸ ਕੈਨੇਡਾ ਅਨੁਸਾਰ 2017 ਅਤੇ 2018 ਵਿੱਚ ਕੈਨੇਡਾ ਵਿੱਚ ਪੁਲਿਸ ਵਿਭਾਗ ਉੱਤੇ$15 ਬਿਲੀਅਨ ਤੋਂ ਵੀ ਵੱਧ ਖਰਚ ਕੀਤੇ ਗਏ। ਇਹ ਅੰਕੜਾ ਇੱਕ ਸਾਲ ਪਹਿਲਾਂ ਨਾਲੋਂ 20 ਜ਼ਿਆਦਾ ਸੀ। ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਪੁਲਿਸ ਨੂੰ ਫੰਡ ਦੇਣੇ ਬੰਦ ਕਰਨ ਦੀ ਮੰਗ ਮਕਬੂਲੀਅਤ ਹਾਸਲ ਕਰਦੀ ਜਾ ਰਹੀ ਹੈ। ਟੋਰਾਂਟੋ ਵਿੱਚ ਜਿੱਥੇ ਹਰ ਵਿਅਕਤੀ ਦੇ ਪ੍ਰਾਪਰਟੀ ਟੈਕਸ ਦਾ ਲਗਭਗ 1/4 ਹਿੱਸਾ ਪੁਲਿਸ ਫੰਡ ਲਈ ਜਾਂਦਾ ਹੈ ਅਤੇ 2 ਸਿਟੀ ਕੌਂਸਲਰਸ ਨੇ ਕੱਲ੍ਹ ਸਿਟੀ ਪੁਲਿਸ ਦੇ ਬਜਟ ਵਿੱਚ 10% ਕਟੌਤੀ ਕਰਨ ਲਈ ਮਤਾ ਪੇਸ਼ ਕੀਤਾ। ਇੱਥੇ ਹੀ ਬਸ ਨਹੀਂ, ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਜਿਵੇਂ ਸਸਕੈਚਵਨ ਤੋਂ ਅੰਟਾਰੀਓ ਤੱਕ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪੁਲਿਸ ਨੂੰ ਦਿੱਤੇ ਜਾਣ ਵਾਲੇ ਫੰਡਾਂ ਨੂੰ ਬੰਦ ਕਰਨ ਦੇ ਸੰਬੰਧ ਵਿੱਚ ਪਟੀਸ਼ਨਾਂ ਉੱਤੇ ਸਾਈਨ ਕੀਤੇ ਨੇ। RCMP ਦੇ ਫੰਡਾਂ ਵਿੱਚ ਕਟੌਤੀ ਬਾਰੇ ਜਦੋਂ ਪ੍ਰਧਾਨ ਮੰਤਰੀ ਤੋਂ ਉਹਨਾਂ ਦੀ ਰਾਏ ਪੁੱਛੀ ਗਈ ਤਾਂ ਉਹ ਵੀ ਦੇਸ਼ ਵਿੱਚ ਬਣ ਰਹੀ ਇਸ ਹਵਾ ਤੋਂ ਇਨਕਾਰ ਨਹੀਂ ਕਰ ਸਕੇ। ਟਰੂਡੋ ਨੇ ਆਖਿਆ ਕਿ ਦੇਸ਼ ਨੂੰ ਬਿਹਤਰ ਬਣਾਉਣ ਲਈ ਕਈ ਰਾਹ ਹਨ ਅਤੇ ਸਾਨੂੰ ਇਸ ਬਾਰੇ ਹੋਰ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ। ਸੋ ਡੀਫੰਡ ਪੁਲਿਸ ਇਸ ਸਮੇਂ ਇਹ ਮੁਹਿੰਮ ਚੱਲ ਰਹੀ ਹੈ। ਆਪਣੇ ਵਾਈਟ ਹਾਊਸ ਦੇ ਬਿਲਕੁਲ ਸਾਹਮਣੇ ਵਾਲੀ ਸੜਕ ਦੇ ਉੱਤੇ ਵੱਡਾ ਕਰਕੇ ਮੁਜ਼ਾਹਰਾਕਾਰੀਆਂ ਨੇ ਯੈਲੋ ਅੱਖਰਾਂ ਦੇ ਵਿੱਚ ਲਿਖ ਦਿੱਤਾ ਕਿ ਡੀਫੰਡ ਪੁਲਿਸ, ਔਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੱਲ ਨੂੰ ਬਿਲਕੁਲ ਨਕਾਰ ਦਿੱਤਾ ਕਿ ਅਸੀਂ ਅਜਿਹਾ ਨਹੀਂ ਕਰਾਂਗੇ। ਨਵੰਬਰ ਦੇ ਵਿੱਚ ਅਮੈਰੀਕਾ ਦੇ ਵਿੱਚ ਹੋਣ ਵਾਲੀ ਇਲੈਕਸ਼ਨ ਦੇ ਵਿੱਚ ਪੁਲਿਸਿੰਗ ਦਾ ਮਸਲਾ ਜਿਹੜਾ ਵੱਡਾ ਮਸਲਾ ਹੋਵੇਗਾ। ਸੋ ਡੀਫੰਡ ਪੁਲਿਸ, ਇਹ ਨਾਰਾ ਇੱਥੇ ਵੀ ਕੈਨੇਡਾ ਦੇ ਵਿੱਚ ਵੀ ਲੱਗਿਆ ਕਿ ਡੀਫੰਡ ਪੁਲਿਸ। ਸੋ ਇਹਦੇ ਬਾਰੇ ਅਗਰ ਕੋਈ ਸਾਡਾ ਸਰੋਤਾ ਹੋਰ ਜਾਣਦਾ ਕਿ ਡੀਫੰਡ ਪੁਲਿਸ ਕੀ ਹੈ, ਕਿ ਜੇਕਰ ਪੁਲਿਸ ਨੂੰ ਦੀ ਬਜਟ 'ਚ ਕਟੌਤੀ ਹੋਵੇਗੀ, ਪੁਲਿਸ ਦੀ ਨਫ਼ਰੀ ਘਟੇਗੀ, ਪੁਲਿਸ ਆਪਣੀਆਂ ਸਰਵਿਸਿਜ਼ ਘਟਾਏਗੀ ਅਤੇ ਕ੍ਰਾਈਮ ਹੋਰ ਵਧਣ ਦੇ ਚਾਂਸਿਸ ਨੇ, ਨਾ ਕਿ ਘਟਣ ਦੇ, ਕਿਸ ਤਰ੍ਹਾਂ ਇਹ ਸਾਰਾ ਕੁਝ ਸੋਚਿਆ ਜਾ ਰਿਹਾ ਕਿ ਅਗਰ ਡੀਫੰਡ ਪੁਲਿਸ ਦੇ ਮੁਤਾਬਕ ਦੇਸ਼ ਦੇ ਵੱਖ ਵੱਖ ਪੁਲਿਸ ਮਹਿਕਮਿਆਂ ਨੂੰ ਫੰਡ ਕਰਨਾ ਸਰਕਾਰ ਬੰਦ ਕਰ ਦੇਵੇ ਜਾਂ ਪੈਸੇ ਘੱਟ ਕਰ ਦੇਵੇ ਤਾਂ ਫਿਰ ਕਿਸ ਤਰ੍ਹਾਂ ਇਹ ਸਾਰੀ ਪੁਲਿਸ ਕ੍ਰਾਈਮ ਨੂੰ ਕੰਟਰੋਲ ਕਰੇਗੀ, ਆਪਣੀਆਂ ਸਰਵਿਸਿਜ਼ ਦੇ ਵਿੱਚ ਵਾਧਾ ਕਰੇਗੀ। ਸੋ ਮੇਰਾ ਅਗਰ ਕੋਈ ਸੋਤਾ ਇਸ ਮਸਲੇ ਦੇ ਉੱਤੇ ਹੋਰ ਜਾਣਕਾਰੀ ਰੱਖਦਾ ਅਤੇ ਮਸਲੇ ਦੀ ਕੋਈ ਡੈਪਥ ਬਾਰੇ ਉਹਨਾਂ ਨੂੰ ਪਤਾ ਕਿ ਕੀ ਚਾਹੁੰਦੇ ਨੇ, ਵਟ ਡੂ ਦੇ ਵਾਂਟ ਅੰਡਰ ਡੀਫੰਡ ਪੁਲਿਸ, ਤਾਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਨੇ 416-620-1778 4162017778 ਡੀਫੰਡ ਪੁਲਿਸ, ਇਹ ਮਾਮਲਾ ਕੀ ਹੈ। ਮੇਰੇ ਨਾਲ ਇਸ ਸਮੇਂ ਜਸਵੀਰ ਹੁੰਦਲ ਜੀ ਨੇ। ਹੁੰਦਲ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ।
ਧੰਨਵਾਦ ਗਰੇਵਾਲ ਸਾਹਿਬ, ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ, ਔਰ ਤੁਸੀਂ ਸਮੇਂ ਸਮੇਂ ਸਿਰ ਸਾਡੇ ਸਰੋਤਿਆਂ ਨੂੰ ਅਵੇਅਰ ਕਰਦੇ ਹੋ ਅਤੇ ਐਜੂਕੇਟ ਕਰਦੇ ਹੋ ਕਿ ਜਿਹੜੇ ਲੋਕ ਕਰਜ਼ੇ ਦੀ ਮਾਰ ਹੇਠ ਆ ਗਏ ਨੇ ਉਹਨਾਂ ਨੇ ਕਿਸ ਤਰ੍ਹਾਂ ਇਸ ਕਰਜ਼ੇ ਤੋਂ ਛੁਟਕਾਰਾ ਪਾਉਣਾ।
ਬਿਲਕੁਲ ਸਰੇਵਾਲ ਸਾਹਿਬ, ਜੇ ਕੋਈ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ, ਕਰਜ਼ੇ ਉਹਨਾਂ ਦੇ ਪਰਸਨਲ ਨੇ ਜਾਂ ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਨੇ, ਰੈਵਨਿਊ ਕਨੇਡਾ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਆ ਪੈਸਿਆਂ ਸੰਬੰਧੀ ਕੋਰਟ ਵੱਲੋਂ, ਕਿਸੇ ਫਾਈਨੈਂਸ਼ੀਅਲ ਅਦਾਰੇ ਦੀ ਹੋ ਸਕਦੀ ਹੈ, ਪ੍ਰਾਈਵੇਟ ਹੈ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਯਾਨੀ ਕਿ ਕਿਸੇ ਵੀ ਪ੍ਰਕਾਰ ਦਾ ਅਨਸਿਕਿਓਰਡ ਕਰਜ਼ਾ, ਤੇ ਉਹ ਭੈਣ ਭਰਾ ਕੈਨੇਡੀਅਨ ਕਾਨੂੰਨ ਮੁਤਾਬਕ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ। ਇਸ ਕਾਨੂੰਨ ਦੇ ਤਹਿਤ $1,000 ਤੋਂ ਲੈ ਕੇ $2.5 lakh ਤੱਕ ਦਾ ਕਰਜ਼ਾ ਜਿਹੜਾ ਜੀ ਉਹ ਮਾਫ਼ ਕਰਵਾਇਆ ਜਾ ਸਕਦਾ, 75% ਤੱਕ ਪੈਸੇ ਮਾਫ਼ ਹੋ ਸਕਦੇ ਨੇ, ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਫੁੱਲੀ ਓਪਨ ਪ੍ਰੋਗਰਾਮ ਹੈ, ਜੇ ਕੋਈ ਭੈਣ ਭਰਾ ਚਾਹੇ ਤਾਂ 5 ਸਾਲਾਂ ਤੋਂ ਪਹਿਲਾਂ ਵੀ ਪੈਸੇ ਪੇ ਕਰਕੇ ਇਸ ਤੋਂ ਛੁਟਕਾਰਾ ਪਾ ਸਕਦਾ। ਜੇ ਕਿਸੇ ਵੀ ਭੈਣ ਭਰਾ ਨੂੰ ਲੱਗ ਰਿਹਾ ਕਿ ਉਹਨਾਂ ਦੇ ਕਰਜ਼ੇ ਘਟਣ ਦੀ ਥਾਂ ਵੱਧ ਰਹੇ ਨੇ, ਜਾਂ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ, ਤਾਂ ਉਹ ਭੈਣ ਭਰਾ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-500-2-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ, ਨਵੇਂ ਸਿਰਿਓਂ ਉਹਨਾਂ ਨੂੰ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ ਹੈ, ਜਾਂ ਕਿਸੇ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ ਉਹ ਕ੍ਰੈਡਿਟ ਨੂੰ ਰੀਐਸਟੈਬਲਿਸ਼ ਕਰਨਾ ਚਾਹੁੰਦੇ ਨੇ, ਉਹ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ। ਆਫਿਸ ਦਾ ਫੋਨ ਨੰਬਰ 416-500-2-3100
ਇਹਨਾਂ ਨੰਬਰ ਹੈ, ਇਸ ਨੰਬਰ ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਜਸਵੀਰ ਹੁੰਦਲ ਜੀ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ 416-500-2-3100 ਦੇ ਉੱਤੇ ਕੁਛ ਹੋਰ ਕਹਿਣਾ ਚਾਹੋ ਹੁੰਦਾ ਸਾਹਿਬ?
ਹਾਂ, ਧੰਨਵਾਦ
ਜੀ। 416-500-2-3100 ਦੇ ਉੱਤੇ ਤੁਸੀਂ ਹੁੰਦਲ ਸਾਹਿਬ ਦੇ ਨਾਲ ਸੰਪਰਕ ਕਰਨਾ ਹੈ, ਔਰ ਅਗਰ ਕਿਤੇ ਵੀ ਤੁਸੀਂ ਕਰਜ਼ੇ ਦੀ ਮਾਰ ਹੇਠ ਆ ਗਏ ਹੋ। ਸੋ ਡੀਫੰਡ ਪੁਲਿਸ ਬਾਰੇ ਮੈਂ ਕੁਛ ਸਵਾਲ ਪਾਇਆ ਸੀ, ਸੋਚਿਆ ਨੂੰ ਅਗਰ ਕੋਈ ਇਸ ਮਸਲੇ ਉੱਤੇ ਸਾਡਾ ਸਰੋਤਾ ਹੋਰ ਬਿਹਤਰ ਜਾਣਕਾਰੀ ਰੱਖਦਾ ਹੈ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਕੇ ਆਪਣੇ ਵਿਚਾਰ ਨੇ ਉਹ ਸਾਂਝੇ ਕਰ ਸਕਦੇ ਨੇ। ਪਰ ਤੁਹਾਡਾ ਕਾਲ ਆ ਜਿਹੜੀ ਉਹ ਲੈ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ
ਜੀ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਕਰ ਲਈ ਦੀ ਆ ਸਾਨੂੰ ਭਰਾ,
ਹੈ ਨੀ?
ਲੋਕਾਂ ਨੂੰ ਜਿਵੇਂ ਕਿ ਮਾਨਸਿਕ ਤੌਰ ਤੇ ਉਸ ਹਿਸਾਬ ਨਾਲ ਰੈਡੀ ਕੀਤਾ ਜਾਵੇ ਉਹ ਜ਼ਿਆਦਾ ਬੈਟਰ ਆ। ਤੁਸੀਂ ਜੇ ਪੂਰੀ ਦੁਨੀਆ ਤੇ ਦੇਖੋਗੇ ਨਾ, ਤੁਸੀਂ ਪੁਲਿਸ ਜੇ ਲੋਕ ਹੀ ਸਹੀ ਨੀ ਹੈਗੇ, ਤੁਸੀਂ ਪੁਲਿਸ ਫੋਰਸ ਜਿੰਨੀ ਮਰਜ਼ੀ ਰੱਖ ਲਓ ਉਹ ਕੋਈ ਫਰਕ ਨੀ ਪੈਣਾ ਉਹਦੇ
ਨਾਲ,
ਜਿੰਨੀ ਮਰਜ਼ੀ ਵਧਾਈ ਜਾਓ ਹਰੇਕ ਸਾਲ ਉਹ, ਜੇ ਲੋਕਾਂ ਨੂੰ ਰਿਹੈਬ ਕਰਨਾ ਪੈਣਾ ਉਸ ਪਾਸੇ ਨੂੰ ਇਹ ਫੰਡ ਜਾਣੇ ਚਾਹੀਦੇ ਆ। ਬਾਕੀ ਗਰੇਵਾਲ ਸਾਹਿਬ, ਮੈਂ ਨਾ ਫੇਰ ਉਹੀ ਗੱਲ ਕਰਨੀ ਆ, ਪਤਾ ਨੀ ਹੋ ਸਕਦਾ ਮੈਨੂੰ ਸਮਝ ਘੱਟ ਆ, ਇਹ ਜਿਹੜੀ ਪੁਲਿਸ ਆ ਇਹਨੂੰ ਟ੍ਰੇਨਿੰਗ ਦੀ ਲੋੜ ਆ। ਹੁਣ ਕੱਲ ਇਹਨਾਂ ਨੇ ਫੇਰ ਇੱਕ ਵਾਹਨ ਢੇਦਰ ਬੰਦਾ ਮਾਰਤਾ ਹਨਾ। ਅੱਛਾ, ਤੁਸੀਂ ਹੁਣ ਮੰਨ ਲਓ ਮੇਰੇ ਘਰੇ ਪ੍ਰੋਬਲਮ ਆ ਗਈ, ਮੈਂ ਪ੍ਰੋਬਲਮ ਸੋਲਵ ਕਰਨ ਨੂੰ ਪੁਲਿਸ ਨੂੰ ਕਾਲ ਕਰ ਲਈ। ਅੱਛਾ, ਪੁਲਿਸ ਨੇ ਆ ਕੇ ਦੇਖਿਆ ਵੀ ਜੇ ਕੋਈ ਬੱਚਾ ਉਹ ਨਾਈਫ ਚੱਕੀ ਫਿਰਦਾ ਜਾਂ ਐਵੇਂ ਇੱਧਰ ਉੱਧਰ ਵਿੱਚ ਘਰੇ ਭੱਜਿਆ ਫਿਰਦਾ, ਉਹਨਾਂ ਨੇ ਆ ਕੇ ਸਿੱਧੀ
ਜੀ
ਦੇਖੋ ਇਹ ਕੋਈ ਮਤਲਬ ਇਹ ਇਨਸਾਨੀਅਤ ਵਾਲੀ ਗੱਲ ਆ, ਕੋਈ ਇਹ ਪ੍ਰੋਫੈਸ਼ਨਲਿਜ਼ਮ ਹੈਗਾ ਇਹਦੇ ਚ? ਦੱਸੋ ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋ, 24-24 ਘੰਟੇ ਇਹਨਾਂ ਦੀਆਂ ਕਾਰਾਂ ਸਟਾਰਟ ਰਹਿੰਦੀਆਂ, ਭਲਾ ਲੋਡ ਨਾ ਹੋਵੇ ਜਿਵੇਂ ਆਪਣ ਮਤਲਬ ਟੈਕਸ ਪੇਅਰ ਦੀ ਮਨੀ ਇਹ ਵੇਸਟ ਕਰੀ ਜਾਂਦੇ ਆ। ਕੋਈ ਵਧੀਆ ਹੁਣ ਜਿਹੜੇ ਬੰਦੇ ਕਹਿੰਦੇ ਸਾਨੂੰ ਸਰ ਕਹਿ ਕੇ ਗੱਲ ਕਰਦੇ, ਤੁਸੀਂ ਕਿਤੇ ਕਿਸੇ ਪੈਂਤਰੇ ਤੇ ਆ ਕੇ ਇਹਨਾਂ ਨਾਲ ਗੱਲ ਕਰਕੇ ਦੇਖੋ ਵੀ ਕਿਹੜੇ ਹਿਸਾਬ ਨਾਲ ਸਰ ਜਿਹੜਾ ਕਹਿੰਦੇ ਆ ਨਾ, ਉਹਦੇ ਚ ਇੱਕ ਧਮਕੀ ਹੁੰਦੀ ਆ ਪੂਰੀ। ਜਦੋਂ ਤੁਹਾਡਾ ਸਰ ਕਹਿ ਕੇ ਵੀ ਗੱਲ ਕਰਦੇ ਨਾ, ਉਹ ਚ ਇਉਂ ਹੁੰਦਾ ਜਿਵੇਂ ਤੁਸੀਂ ਕਿਸੇ ਗੁੰਡੇ ਨਾਲ ਨੀ ਗੱਲ ਕਰਦੇ ਹੁੰਦੇ, ਹਨਾ
ਜੀ ਜੀ।
ਸੋ ਇਹਨਾਂ ਚ ਨਾ ਦੇਖੋ, ਜੇ ਤਾਂ ਆਪਾਂ ਇਹਨਾਂ ਦੇਸ਼ਾਂ ਨੂੰ ਵਧੀਆ ਰੱਖਣਾ, ਇਹ ਸੁਧਾਰਾਂ ਦੀ ਲੋੜ ਆ। ਤੁਸੀਂ ਇੱਧਰੋਂ ਜਿਹੜੇ ਪੈਸੇ ਆ ਉਹ ਡਿਵਲਟ ਕਰਕੇ ਦੂਜੇ ਪਾਸੇ ਲੋਕਾਂ ਤੇ ਪੈਸਾ ਖਰਚੋ, ਉਹ
ਜੀ
ਉਹਦਾ ਜ਼ਿਆਦਾ ਫਾਇਦਾ ਹੋਊਗਾ, ਇਹਦਾ ਕੋਈ ਫਾਇਦਾ ਨੀ ਹੋਣਾ।
ਆਲਰਾਈਟ, ਥੈਂਕ ਯੂ ਜੀ।
ਇੱਕ ਗੱਲ ਹੋਰ ਕਰਨੀ ਮੈਂ, ਜਿਵੇਂ ਮੈਂ ਸੋਚਦਾ ਵੀ ਜਿੰਨੀਆਂ ਵੀ ਪਬਲਿਕ ਸਰਵਿਸ ਨਾ ਸਰਕਾਰੀ ਸਰਵਿਸ, ਇਹਨਾਂ ਦੇ ਵਿੱਚ ਕੋਈ ਯੂਨੀਅਨ ਨੀ ਹੋਣੀ ਚਾਹੀਦੀ, ਕਿਉਂਕਿ ਜਿਵੇਂ ਹੁਣ ਟੀਚਰਾਂ ਦੀ ਲੈ ਲਓ, ਇਹ ਆ ਹੋਰ ਆ ਸਾਰੇ ਇਹ ਮਤਲਬ ਕਿ ਪ੍ਰੈਸ਼ਰਾਈਜ਼ ਕਰਕੇ ਇੱਕ ਸੰਗਠਨ ਬਣ ਜਾਂਦਾ ਇਹ, ਫਿਰ ਇਹ ਵੋਟਾਂ ਹੋ ਜਾਂਦੀਆਂ ਨੇ ਇਕੱਠੀਆਂ, ਇਹ ਫਿਰ ਪ੍ਰਭਾਵ ਪਾ ਕੇ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਆਪਦੀਆਂ ਹਰੇਕ ਸਾਲ ਮੰਗਾਂ ਮਨਵਾ ਕੇ ਤੇ ਆਮ ਜਿਹੜੇ ਲੋਕ ਆ ਉਹਨਾਂ ਦੇ ਬਰਡਨ ਪਈ ਜਾਂਦਾ। ਇਹ ਫੋੜ ਸਾਹਿਬ ਇਹੋ ਜਿਹਾ ਕੁਛ ਕਰ ਸਕਦੇ ਜੇ ਚਾਹੁਣ ਤਾਂ, ਅਦਰਵਾਈਜ਼ ਦਾ